ਸਾਹੇ ਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ ਦੋਹਰਾ ਪਰ ਪਿਤਾ ਹਮਾਰੋ ਨਿਕਰ ਕੈ ਜੈ ਨਗਰ ਪਹੁੰਚਿਓ ਜਾਏ।
ਪੜ ਪਿਤਾ ਦਾ ਮਤਲਬ ਹੁੰਦਾ ਕਿ ਪਿਤਾ ਦਾ ਪਿਤਾ ਯਾਨੀ ਕਿ ਦਾਦਾ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਦਾਦਾ ਜੀ ਸਰਦਾਰ ਮਹਤਾਬ ਸਿੰਘ ਜੀ ਮੀਰਾਂ ਕੋਟੀਆ, ਉਹ ਵੀ ਉਹਨਾਂ ਸਮਿਆਂ ਦੇ ਵਿਚ ਜਦੋਂ ਸਿੰਘਾਂ ਤੇ ਸਖ਼ਤੀ ਦਾ ਸਮਾਂ ਸੀ, ਜ਼ਕਰੀਆ ਸਿੰਘਾਂ ਨੂੰ ਕਤਲ ਕਰ ਰਿਹਾ ਸੀ, ਉਸ ਸਮੇਂ ਆਪਣਾ ਆਪ ਬਚਾਉਣ ਵਾਸਤੇ ਮੇਰੇ ਦਾਦਾ ਸਰਦਾਰ ਮਹਤਾਬ ਸਿੰਘ ਜੀ ਵੀ ਪੰਜਾਬ ਛੱਡ ਕੇ ਜੈ ਨਗਰ ਜੈਪੁਰ ਦੇ ਇਲਾਕੇ ਵਿਚ ਚਲੇ ਗਏ।
ਰਾਜੇ ਸੋ ਮੁਲਾਕਾਤ ਕਰ ਲਈ ਚਾਕਰੀ ਲਾਏ।
ਜੈਪੁਰ ਦਾ ਜਿਹੜਾ ਰਾਜਾ ਸੀ ਉਹਦੇ ਨਾਲ ਮੁਲਾਕਾਤ ਕਰਕੇ, ਉਹਦੇ ਨਾਲ ਮਿਲਾਪ ਕਰਕੇ ਉਥੇ ਮੇਰੇ ਦਾਦਾ ਜੀ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਕੁਝ ਸਮੇਂ ਵਾਸਤੇ, ਕਿ ਜਦੋਂ ਤੱਕ ਪੰਜਾਬ ਦਾ ਮਾਹੌਲ ਕੁਝ ਸ਼ਾਂਤ ਨਹੀਂ ਹੁੰਦਾ ਉਤਨੀ ਦੇਰ ਤੱਕ ਮੈਂ ਇੱਥੇ ਨੌਕਰੀ ਕਰ ਲਵਾਂ। ਇਹ ਸੋਚ ਕੇ ਮੇਰੇ ਦਾਦੇ ਨੇ ਸਰਦਾਰ ਮਹਤਾਬ ਸਿੰਘ ਜੀ ਨੇ, ਜੋ ਮਹਾਨ ਸ਼ਹੀਦ ਨੇ, ਉਨ੍ਹਾਂ ਨੇ ਜੈ ਨਗਰ ਦੇ ਵਿਚ ਭਾਵ ਜੈਪੁਰ ਦੇ ਵਿਚ ਕੁਝ ਸਮੇਂ ਲਈ ਨੌਕਰੀ ਕਰ ਲਈ।
ਜੋ ਪਈ ਸੋ ਸੁਨ ਔਰ ਸਿੰਘ ਤੈ ਆਏ।
ਇਹ ਗੱਲ ਜਦੋਂ ਪੰਜਾਬ ਵਿਚ ਰਹਿੰਦੇ ਹੋਰ ਸਿੰਘਾਂ ਨੂੰ ਪਤਾ ਲੱਗੀ ਕਿ ਜੈਪੁਰ ਦਾ ਜਿਹੜਾ ਰਾਜਾ ਉਹ ਸਿੰਘਾਂ ਨੂੰ ਆਪਣੇ ਕੋਲ ਪਨਾਹ ਦਿੰਦਾ, ਆਪਣੇ ਕੋਲ ਰੱਖਦਾ, ਉਨ੍ਹਾਂ ਨੂੰ ਆਪਣੇ ਕੋਲ ਨੌਕਰੀ ਤੇ ਵੀ ਰੱਖ ਲੈਂਦਾ, ਚਾਕਰੀ ਤੇ ਵੀ ਰੱਖ ਲੈਂਦਾ, ਇਹ ਸੁਣ ਕੇ ਕਿ ਮਹਤਾਬ ਸਿੰਘ ਵੀ ਉਥੇ ਹੈ, ਕਈ ਸਿੰਘ ਹੋਰ ਵੀ ਉਥੇ ਪਹੁੰਚ ਗਏ ਜਿੱਥੇ ਭਾਈ ਮਹਤਾਬ ਸਿੰਘ ਜੀ ਸੇਵਾ ਨੌਕਰੀ ਕਰ ਰਹੇ ਸਨ, ਉਥੇ ਹੋਰ ਵੀ ਕਈ ਸਿੰਘ ਜਿਹੜੇ ਉਹ ਜਾ ਪਹੁੰਚੇ।
ਮਹਤਾਬ ਸਿੰਘ ਤੈ ਬਚਨੇ ਅਲਾਏ।
ਭਾਈ ਮਹਤਾਬ ਸਿੰਘ ਜੀ ਉਹਨਾਂ ਸਿੰਘਾਂ ਤੋਂ ਪਹਿਲਾਂ ਗਏ ਹੋਏ ਸਨ, ਜਿਹੜੇ ਸਿੰਘ ਬਾਅਦ ਵਿਚ ਉਥੇ ਆਏ ਭਾਈ ਮਹਤਾਬ ਸਿੰਘ ਜੀ ਨੂੰ ਮਿਲੇ। ਸਰਦਾਰ ਮਹਤਾਬ ਸਿੰਘ ਜੀ ਨੂੰ ਜਦੋਂ ਮਿਲੇ ਤੇ ਸਰਦਾਰ ਮਹਤਾਬ ਸਿੰਘ ਨੇ ਉਹਨਾਂ ਸਿੰਘਾਂ ਨੂੰ ਪੁੱਛਿਆ,
ਦੇਹੇ ਵਤਨ ਹਮ ਬਾਤ ਸੁਣਾਏ।
ਭਾਈ ਮਹਤਾਬ ਸਿੰਘ ਜੀ ਕਹਿਣ ਲੱਗੇ ਉਹਨਾਂ ਸਿੰਘਾਂ ਨੂੰ, ਸਿੰਘੋ ਤੁਸੀਂ ਹੁਣੇ ਤਾਜੇ ਤਾਜੇ ਪੰਜਾਬ ਚੋਂ ਆਇਓ, ਦੱਸੋ ਕਿ ਪੰਜਾਬ ਦੇ ਹਾਲਾਤ ਕਿਵੇਂ ਨੇ, ਪੰਜਾਬ ਦੇ ਹਾਲਾਤ ਇਸ ਵੇਲੇ ਕਿਸ ਤਰ੍ਹਾਂ ਦੇ ਹਨ, ਉਥੇ ਕਿਸ ਤਰ੍ਹਾਂ ਦਾ ਮਾਹੌਲ ਹੈ।
ਕਹਿ ਕਹਿ ਤੁਰਕਨ ਡੇਰੇ ਲਾਏ।
ਤੁਰਕਾਂ ਨੇ ਇਸ ਵੇਲੇ ਕਿੱਥੇ ਕਿੱਥੇ ਡੇਰੇ ਲਾਏ ਹੋਏ ਨੇ, ਤੁਰਕ ਇਸ ਵੇਲੇ ਕਿੱਥੇ ਕਿੱਥੇ ਚੌਂਕੀਆਂ ਲਾ ਕੇ ਆਪਣੀਆਂ ਛਾਵਣੀਆਂ ਲਾ ਕੇ ਬੈਠੇ ਹੋਏ ਨੇ।
ਸਿੰਘ ਕਹਿਓ ਕੱਛ ਪੁੱਛ ਨਾ ਬਾਤ।
ਜਦੋਂ ਭਾਈ ਮਹਤਾਬ ਸਿੰਘ ਨੇ ਪੰਜਾਬ ਤੋਂ ਆਏ ਨਾ ਸਿੰਘਾਂ ਕੋਲੋਂ ਪੰਜਾਬ ਦੇ ਹਾਲਾਤ ਬਾਰੇ ਪੁੱਛਿਆ ਤੇ ਸੁਣ ਕੇ ਉਹ ਸਿੰਘਾਂ ਨੇ ਹੌਕਾ ਭਰਿਆ, ਠੰਡਾ ਜਿਹਾ ਹੌਕਾ ਭਰ ਕੇ ਬੜੇ ਦੁੱਖ ਦੇ ਨਾਲ ਕਹਿਣ ਲੱਗੇ, ਸਰਦਾਰ ਮਹਤਾਬ ਸਿੰਘ ਜੀ ਤੁਸੀਂ ਪੁੱਛੋ ਨਾ ਕਿ ਪੰਜਾਬ ਦੇ ਇਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਹਨ।
ਜਿਮ ਤੁਰਕਨ ਨੇ ਕੀਨੋ ਘਾਤ।
ਇਹੋ ਜਿਹੇ ਘਾਤ ਤੁਰਕਾਂ ਨੇ ਇਸ ਵੇਲੇ ਕੀਤੇ ਨੇ, ਉਨ੍ਹਾਂ ਨੇ ਸਿੰਘਾਂ ਦਾ ਖੋਰਾ ਖੋਜ ਮਿਟਾਉਣ ਵਾਸਤੇ ਆਪਣਾ ਪੂਰਾ ਏਡੀ ਚੋਟੀ ਦਾ ਜ਼ੋਰ ਲਾਇਆ ਹੋਇਆ, ਪਿੰਡਾਂ ਦੇ ਪਿੰਡ ਉਜਾੜ ਕੇ ਉਨ੍ਹਾਂ ਨੇ ਨੇਸ ਤੋਂ ਨਾਬੂਦ ਕਰ ਦਿੱਤੇ ਨੇ, ਖੇਹ ਵਿਚ ਬਣਾ ਕੇ ਰੱਖ ਦਿੱਤੇ ਨੇ।
ਮੁੱਖੋ ਕਹੋ ਮੁਖ ਫਟਤਾ ਜਾਵੇ।
ਇਹ ਸਰਦਾਰ ਮਹਤਾਬ ਸਿੰਘ ਜੀ, ਜੇ ਅਸੀਂ ਪੰਜਾਬ ਦੇ ਸਾਰੇ ਹਾਲਾਤ ਆਪਣੇ ਮੂੰਹ ਤੋਂ ਤੁਹਾਨੂੰ ਬੋਲ ਕੇ ਸੁਣਾਈਏ ਨਾ, ਤੇ ਕਹਿੰਦਿਆਂ ਮੂੰਹ ਫਟ ਫਟ ਜਾਂਦਾ, ਕਲੇਜਾ ਫਟ ਫਟ ਜਾਂਦਾ ਕਿ ਕਿਵੇਂ ਅਸੀਂ ਉਸੋਂ ਦਾ ਹਾਲਾਤ ਜੋ ਉਸ ਵੇਲੇ ਉਥੇ ਵਰਤ ਰਹੇ ਨੇ ਪੰਜਾਬ ਦੀ ਧਰਤੀ ਤੇ, ਉਹ ਤੁਹਾਨੂੰ ਕਿਵੇਂ ਸੁਣਾਈਏ।
ਕੰਨੋ ਸੁਣੋ ਤੋ ਕੰਨ ਦੁਖਾਵੇ।
ਅਸੀਂ ਮੂੰਹ ਕਵਾਂਗੇ ਤੇ ਸਾਡਾ ਮੂੰਹ ਫਟ ਫਟ ਜਾਵੇਗਾ, ਜੇ ਤੁਸੀਂ ਆਪਣੇ ਕੰਨਾਂ ਨਾਲ ਸੁਣੋਗੇ ਤੇ ਤੁਹਾਡੇ ਕੰਨ ਬਲੁੰਗਰੇ ਜਾਣਗੇ, ਤੁਹਾਡੇ ਕੰਨ ਦੁੱਖ ਦੇ ਸਹਿਤ ਦੁਖੀ ਹੋ ਜਾਣਗੇ।
ਬਾਤ ਚੀਰਤੀ ਛਾਤੀ ਜਾਵੇ।
ਇਹੋ ਜਿਹੀਆਂ ਬਾਤਾਂ ਹਨ ਪੰਜਾਬ ਦੇ ਮਾਹੌਲ ਦੀਆਂ ਕਿ ਜਿਨ੍ਹਾਂ ਨੂੰ ਸੁਣਿਆ, ਜਿਨ੍ਹਾਂ ਨੂੰ ਬੋਲਿਆ, ਹਿਰਦਾ ਕਲੇਜਾ ਚੀਰਦਾ ਚਲਿਆ ਜਾਂਦਾ, ਛਾਤੀ ਚੀਰਦੀ ਚਲੀ ਜਾਂਦੀ ਹੈ।
ਨਾ ਕਹੀਏ ਮਨ ਮੋਹ ਨਾ ਸਮਾਵੇ।
ਪਰ ਜੇ ਉਥੋਂ ਦਾ ਮਾਹੌਲ ਤੁਹਾਨੂੰ ਕਹਿ ਕੇ ਨਾ ਸੁਣਾਈਏ ਤਾਂ ਵੀ ਹਿਰਦੇ ਦੇ ਵਿੱਚ ਉਹ ਗੱਲ ਸਮਾਉਂਦੀ ਨਹੀਂ, ਕਹਿਣਾ ਚਾਹੀਏ ਤੇ ਕਹਿ ਨਹੀਂ ਸਕਦੇ, ਹਿਰਦੇ ਚ ਦਬਾਣਾ ਕਹੀਏ ਤੇ ਦਬਾ ਨੀ ਸਕਦੇ, ਇਹੋ ਜੀ ਹਾਲਤ ਹੈ ਭਾਈ ਮਹਤਾਬ ਸਿੰਘ ਜੀ।
ਸਰਪ ਚਕੁੰਦਰ ਕੀ ਭਾਈ ਬਾਤ,
ਸਾਡੀ ਤਾਂ ਉਹ ਹਾਲਤ ਬਣ ਗਈ ਹੈ ਜਿਵੇਂ ਸੱਪ ਨੇ ਚਕਚੁੰਦਰ ਆਪਣੇ ਮੂੰਹ ਦੇ ਵਿਚ ਲੈ ਲਈ ਹੋਵੇ।
ਉਗਲਤ ਬਣੇ ਨਾ ਬਣੇ ਜਿਮ ਖਾਤ,
ਸੱਪ ਚਕਚੁੰਦਰ ਮੂੰਹ ਵਿਚ ਲੈ ਲਵੇ ਨਾ ਖਾ ਸਕਦਾ, ਜੇ ਖਾਵੇ ਤਾਂ ਕੋੜੀ ਹੁੰਦਾ, ਜੇ ਛੱਡੇ ਤਾਂ ਉਹਦੀਆਂ ਅਖਾਨੀਆਂ ਹੋ ਜਾਂਦੀਆਂ ਨੇ। ਉਹ ਹਾਲਤ ਇਸ ਵੇਲੇ ਸਾਡੀ ਬਣੀ ਹੈ, ਜੇ ਬੋਲਦੇ ਆ ਗੱਲ ਸੁਣਾਉਂਦੇ ਆ ਪੰਜਾਬ ਦੀ ਤੇ ਸਾਡਾ ਕਲੇਜਾ ਫਟਦਾ ਜਾਂਦਾ, ਪਰ ਜੇ ਉਹ ਗੱਲਾਂ ਆਪਣੇ ਹਿਰਦੇ ਚ ਰੱਖਦੇ ਆ ਤੇ ਤਾਂ ਵੀ ਹਿਰਦੇ ਚ ਰੱਖਣਾ ਨੀ ਚਾਹੁੰਦੇ। ਚਿੱਤ ਕਰਦਾ ਤੁਹਾਨੂੰ ਉਹ ਦੁੱਖ ਸੁਣਾਈਏ ਜੋ ਪੰਜਾਬ ਦਾ ਮਾਹੌਲ ਹੈ।
ਦੋਹਰਾ ਕੀਓ ਉਪਦਰਵ ਤੁਰਕ ਬੱਡ, ਅੰਮ੍ਰਿਤ ਸਰ ਗੁਰਦੁਆਰ।
ਸਰਦਾਰ ਮਹਤਾਬ ਸਿੰਘ ਜੀ, ਬਾਕੀ ਤਾਂ ਸਿੰਘਾਂ ਦਾ ਜੋ ਨੁਕਸਾਨ ਹੋ ਰਿਹਾ, ਸਿੰਘ ਕਤਲ ਹੋ ਰਹੇ ਨੇ, ਪਿੰਡ ਉੱਜੜ ਰਹੇ ਨੇ, ਇਹ ਗੱਲਾਂ ਤਾਂ ਉਰੇ ਦੀਆਂ ਨੇ। ਔਰ ਇੱਕ ਗੱਲ ਜੋ ਸਭ ਤੋਂ ਵੱਡੀ ਸਾਡੇ ਕਲੇਜੇ ਚ ਸੱਲ ਬਣ ਕੇ ਚੁੱਭ ਰਹੀ ਹੈ, ਜਿਹੜੀ ਨਾ ਸਾਨੂੰ ਦਿਨੇ ਚੈਨ ਕਰਨ ਦਿੰਦੀ ਹੈ ਨਾ ਰਾਤ ਨੂੰ ਆਰਾਮ ਕਰਨ ਦਿੰਦੀ ਹੈ, ਉਹ ਗੱਲ ਇਹ ਹੈ ਕਿ ਤੁਰਕਾਂ ਨੇ ਇੱਕ ਬੜਾ ਵੱਡਾ ਭਾਰੀ ਉਪਦਰਵ ਕੀਤਾ ਹੈ। ਐਸਾ ਵੱਡਾ ਉਪਦਰਵ ਕੀਤਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸਿਫਤੀ ਦਾ ਘਰ ਹੈ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦਾ ਪਾਵਨ ਸੱਚਖੰਡ ਦਰਬਾਰ ਹੈ, ਜਿਸ ਪਾਵਨ ਦਰਬਾਰ ਦੀ ਸੋਭਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਵਰਣਨ ਕਰਦਿਆਂ ਗੁਰਦੇਵ ਨੇ ਕਿਹਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਤੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਉਹ ਜੋ ਪਾਵਨ ਦਰਬਾਰ ਹੈ ਸਿਫਤੀ ਦਾ, ਜਿੱਥੇ ਹਰ ਵੇਲੇ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਰਹਿੰਦੀਆਂ ਸਨ, ਜਿੱਥੇ ਹਰ ਇੱਕ ਨੂੰ ਆਏ ਹੋਏ ਨੂੰ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਸੀ, ਉਹ ਜੋ ਪਾਵਨ ਪਵਿੱਤਰ ਦਰਬਾਰ ਹੈ, ਉੱਥੇ ਵੀ ਤੁਰਕਾਂ ਨੇ ਜਾ ਕੇ ਬੜਾ ਵੱਡਾ ਭਾਰੀ ਉਪਦਰਵ ਕੀਤਾ ਹੈ।
ਹਰ ਮੰਦਰ ਮੈਂ ਕੰਚਨੀ ਰੱਖੇ ਤੁਰਕਨ ਕੋ ਸਰਦਾਰ।
ਸਰਦਾਰ ਮਹਤਾਬ ਸਿੰਘ ਜੀ, ਇਹ ਗੱਲ ਦੱਸਦਿਆਂ ਸਾਡੀ ਜ਼ੁਬਾਨ ਫਟ ਫਟ ਜਾ ਰਹੀ ਹੈ, ਮੂੰਹ ਫਟ ਫਟ ਜਾ ਰਿਹਾ, ਕਲੇਜਾ ਫਟ ਕੇ ਜਾ ਰਿਹਾ ਕਿ ਕਿਵੇਂ ਦੱਸੀਏ। ਪਰ ਤੁਸੀਂ ਵੀ ਗੁਰੂ ਕੇ ਲਾਲ ਹੋ, ਤੁਹਾਨੂੰ ਦੱਸੇ ਬਿਨਾਂ ਅਸੀਂ ਰਹਿ ਵੀ ਨਹੀਂ ਸਕਦੇ। ਸਾਡਾ ਜੋ ਸਿੱਖਾਂ ਦਾ ਧਰਮ ਕੇਂਦਰ ਹੈ, ਸਾਡੀ ਜੋ ਜਿੰਦ ਹੈ, ਸਾਡੀ ਜੋ ਜਾਨ ਹੈ, ਜੋ ਸਿੱਖਾਂ ਦਾ ਕਲੇਜਾ ਤੇ ਹਿਰਦਾ ਹੈ, ਸ੍ਰੀ ਹਰਿਮੰਦਰ, ਉਸ ਪਾਵਨ ਹਰਿਮੰਦਰ ਦੇ ਵਿਚ ਪਾਪੀ ਬੱਸੇ ਰੰਗੜ ਨੇ ਵੇਸ਼ਵਾਵਾਂ ਦਾ ਨਾਚ ਕਰਾਉਣਾ ਸ਼ੁਰੂ ਕਰ ਦਿੱਤਾ। ਉਥੇ ਉਹ ਪਾਪੀ ਨੇ ਕੰਚਨੀ, ਕੰਚਨੀ ਕਹਿੰਦੇ ਨੇ ਵੇਸ਼ਿਆਂ ਨੂੰ, ਵੇਸ਼ਵਾਵਾਂ ਨੂੰ ਬੁਲਾ ਕੇ ਉਹਨਾਂ ਵੇਸ਼ਵਾਵਾਂ ਦਾ ਨਾਚ ਕਰਾਉਣਾ ਸ਼ੁਰੂ ਕਰ ਦਿੱਤਾ ਹੈ। ਔਰ ਬੜੇ ਬੜੇ ਜਿਹੜੇ ਤੁਰਕ ਸਰਦਾਰ ਨੇ ਮੱਸੇ ਰੰਗੜ ਦੇ ਸਮੇਤ, ਉਹ ਉੱਥੇ ਮਜਲਿਸ ਲਾ ਕੇ ਬਹਿੰਦੇ ਨੇ, ਬਹਿ ਕੇ ਹੁੱਕਾ ਪੀਂਦੇ ਨੇ, ਸ਼ਰਾਬਾਂ ਪੀਂਦੇ ਨੇ।
ਮੰਡਿਆਲੀ ਕੋ ਰੰਗੜੋ ਮੱਸਾ ਤਾਂ ਕੋ ਨਾਮ।
ਔਰ ਇਹ ਜਿਹੜਾ ਵੱਡਾ ਮਹਾਪਾਪ ਜਿਹੜਾ ਪਾਪੀ ਕਰ ਰਿਹਾ, ਉਹ ਮੰਡਿਆਲੇ ਦਾ ਰਹਿਣ ਵਾਲਾ ਮੱਸਾ ਰੰਗੜ ਹੈ ਪਾਪੀ, ਜਿਹਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਭਗਤੀ ਦਾ ਕੇਂਦਰ ਹੈ ਔਰ ਸਾਰਿਆਂ ਲਈ ਸਾਂਝਾ ਹੈ, ਜਿਸ ਹਰਿਮੰਦਰ ਦੀ ਨੀਂਹ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਹੈ, ਉਸ ਪਵਿੱਤਰ ਹਰਿਮੰਦਰ ਦਾ ਉਹਨੇ ਇਹੋ ਜਿਹਾ ਵੱਡਾ ਘੋਰ ਨਿਰਾਦਰ ਕੀਤਾ ਹੈ।
ਕਰੇ ਬੇਦਬੀ ਹਰਿਮੰਦਰ ਪਾਪੀ ਬੜੋ ਹਰਾਮ।
ਉਹ ਵੱਡਾ ਪਾਪੀ ਤੇ ਹਰਾਮੀ ਹੈ ਐਸਾ ਕਿ ਜਿਸ ਨੇ ਸ੍ਰੀ ਹਰਿਮੰਦਰ ਦੀ ਇਹੋ ਜਿਹੀ ਘੋਰ ਬੇਅਦਬੀ ਕੀਤੀ ਹੈ।
ਜੋ ਪਈ ਮਹਤਾਬ ਸਿੰਘ ਸੁਨ ਗੁੱਸਾ ਖਾਇਆ।
ਕੋਈ ਸਿੱਖ ਜਦੋਂ ਇਹ ਸੁਣੇ ਕਿ ਸਾਡੇ ਪਾਵਨ ਦਰਬਾਰ ਸ੍ਰੀ ਹਰਿਮੰਦਰ ਦੀ ਕੋਈ ਬੇਅਦਬੀ ਕਰ ਰਿਹਾ, ਇਹ ਸੁਣ ਕੇ ਤਾਂ ਸਿੱਖ ਦਾ ਕਲੇਜਾ ਚੀਰਿਆ ਜਾਂਦਾ। ਜਦੋਂ ਸਰਦਾਰ ਮਹਤਾਬ ਸਿੰਘ ਨੇ ਇਹ ਸੁਣਿਆ, ਇਹ ਸੁਣਦਿਆਂ ਸਰਦਾਰ ਮਹਤਾਬ ਸਿੰਘ ਜੀ ਰੋਸ ਵਿਚ ਆ ਗਏ, ਅੱਖਾਂ ਲਾਲ ਸੁਰਖ ਹੋ ਗਈਆਂ, ਭੌਹਾਂ ਚੜ੍ਹ ਗਈਆਂ ਗੁੱਸੇ ਵਿੱਚ ਆ ਕੇ।
ਜਨ ਕਰ ਬਿੱਛੂ ਡੰਗ ਲਗਾਇਆ।
ਏਦਾਂ ਰੋਸ ਵਿੱਚ ਆਏ, ਇਹ ਗੱਲ ਸੁਣ ਕੇ ਮਾਨੋ ਜਿਵੇਂ ਕਿਸੇ ਬਿੱਛੂ ਨੇ ਡੰਗ ਮਾਰ ਦਿੱਤਾ ਹੋਵੇ। ਏਡਾ ਵੱਡਾ ਡਾਢਾ ਦੁੱਖ ਸਰਦਾਰ ਮਹਤਾਬ ਸਿੰਘ ਦੇ ਹਿਰਦੇ ਨੂੰ ਲੱਗਾ।
ਕਯੋ ਸਿੰਘ ਉਹਾਂ ਸਿੰਘ ਕੋ ਨਾਈ।
ਸਿੰਘ ਕਹਿਣ ਲੱਗੇ, ਭਾਈ ਮਹਤਾਬ ਸਿੰਘ ਜੀ ਕਹਿੰਦੇ, ਸਿੰਘੋ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਬੇਅਦਬੀ ਹੋ ਰਹੀ ਹੈ ਤੇ ਉੱਥੇ ਕੋਈ ਸਿੰਘ ਜਿਉਂਦਾ ਨਹੀਂ ਰਿਹਾ। ਜਿਹੜੇ ਸਿੰਘ ਉਸ ਪਾਵਨ ਦਰਬਾਰ ਦੀ ਹੁੰਦੀ ਬੇਅਦਬੀ ਦਾ ਬਦਲਾ ਉਸ ਪਾਪੀ ਕੋਲੋਂ ਲੈ ਸਕਣ, ਕਿ ਉੱਥੇ ਕੋਈ ਸਿੰਘ ਨਹੀਂ ਰਿਹਾ।
ਸੀਸ ਨਾ ਤਾਂ ਕੋ ਤੋੜਿਓ ਤਾਈ।
ਭਾਈ ਮਹਤਾਬ ਸਿੰਘ ਜੀ ਕਹਿੰਦੇ, ਕੋਈ ਸਿੰਘ ਨਾ ਰਿਹਾ ਉੱਥੇ ਪੰਜਾਬ ਦੇ ਵਿੱਚ ਜਿਸ ਨੇ ਉਸ ਪਾਪੀ ਦਾ ਸਿਰ ਨਾ ਵੱਢਿਆ, ਉਸ ਪਾਪੀ ਦਾ ਸਿਰ ਧੜ ਤੋਂ ਵੱਖਰਾ ਨਾ ਕੀਤਾ ਜਿਹਨੇ ਗੁਰੂ ਦਰਬਾਰ ਦੀ ਐਸੀ ਬੇਅਦਬੀ ਕੀਤੀ ਹੈ।
ਕਿਆ ਸਿੰਘਨ ਤੇ ਸੱਤ ਗਏ ਦੂਰ।
ਸਿੰਘਾਂ ਦਾ ਬਲ ਖਤਮ ਹੋ ਗਿਆ, ਕਿ ਸਿੰਘਾਂ ਦੀ ਸ਼ਕਤੀ ਖਤਮ ਹੋ ਗਈ ਹੈ। ਮਹਤਾਬ ਸਿੰਘ ਜੀ ਬੜੇ ਰੋਸ ਵਿੱਚ ਗੁੱਸੇ ਵਿੱਚ ਆਏ। ਉਹਨਾਂ ਆਪਣੇ ਨਾਲ ਦੇ ਸਾਥੀ ਸਿੰਘਾਂ ਨੂੰ ਕਹਿ ਰਹੇ ਨੇ ਕਿ ਸਿੰਘਾਂ ਦੀ ਸੱਤਾ ਖਤਮ ਹੋ ਗਈ ਹੈ, ਕਿ ਸਿੰਘਾਂ ਵਿੱਚ ਉਹ ਬਲ ਨਹੀਂ ਰਿਹਾ, ਕਿ ਸ਼ਕਤੀ ਖਤਮ ਹੋ ਗਈ ਹੈ।
ਕਿਆ ਸਿੰਘਨ ਪੁਰਖਾਰਤ ਭਇਓ ਕੂਰ।
ਸਿੰਘਾਂ ਦਾ ਕੀਤਾ ਪੁਰਸ਼ਾਰਥ ਉੱਦਮ ਯਤਨ ਝੂਠ ਸਾਬਤ ਹੋਇਆ, ਕਿ ਸਿੰਘਾਂ ਵਿੱਚ ਉੱਦਮ ਨਹੀਂ ਰਿਹਾ, ਕਿ ਸਿੰਘਾਂ ਅੰਦਰ ਉਹ ਸੂਰ ਵੀਰਤਾ ਨਹੀਂ ਰਹੀ।
ਤਬ ਉਸ ਸਿੰਘ ਬਚਨ ਪਲਟਾਇਓ।
ਮਹਤਾਬ ਸਿੰਘ ਨੇ ਗੱਲ ਕਹੀ ਤੇ ਅੱਗੋਂ ਉਹ ਜਿਹੜੇ ਸਿੰਘ ਪੰਜਾਬ ਤੋਂ ਆਏ ਸਨ ਉਹਨਾਂ ਨੇ ਮਹਤਾਬ ਸਿੰਘ ਦੀ ਗੱਲ ਉਲਟਾਈ, ਉਹਦੀ ਗੱਲ ਵਿੱਚੇ ਹੀ ਰੋਕ ਕੇ ਬੋਲੇ ਅੱਗੋਂ ਕਹਿਣ ਲੱਗੇ,
ਕਿਆ ਤੈ ਨੱਠ ਨੇ ਪੁਰਖ ਗਵਾਇਓ।
ਮਹਤਾਬ ਸਿੰਘ ਉਹਨਾਂ ਸਿੰਘਾਂ ਨੂੰ ਕਹਿ ਰਿਹਾ ਵੀ ਉਹਨਾਂ ਦਾ ਸੱਤਾ ਨਾਸ ਹੋ ਗਈ, ਕਿ ਉਹ ਉਹਨਾਂ ਦਾ ਬਲ ਨਹੀਂ ਰਿਹਾ। ਇਹ ਦੱਸ ਵੀ ਤੂੰ ਨੀ ਨੱਠ ਕੇ ਆਇਆ ਪੰਜਾਬ ਤੋਂ ਇੱਥੇ, ਤੂੰ ਵੀ ਤਾਂ ਪੰਜਾਬ ਦਾ ਹੀ ਰਹਿਣ ਵਾਲਾ ਸਿੰਘ ਹੈ, ਤੂੰ ਸਿੰਘ ਨਹੀਂ, ਕਿ ਤੂੰ ਉਥੋਂ ਨੱਠ ਕੇ ਨੀ ਇੱਥੇ ਆ ਗਿਆ ਆਪਣੀ ਜਾਨ ਬਚਾਉਣ ਲਈ।
ਤੁਮ ਮਰਨੇ ਤੇ ਨੱਠ ਨੇ ਆਏ।
ਮਹਤਾਬ ਸਿੰਘ ਜੀ, ਕਿ ਤੁਸੀਂ ਉਥੋਂ ਮੌਤ ਦੇ ਭੈ ਕਰਕੇ ਡਰ ਕੇ ਇੱਥੇ ਨਹੀਂ ਆ ਗਏ, ਕਿ ਤੁਸੀਂ ਉਥੋਂ ਡਰ ਕੇ ਇੱਥੇ ਨਹੀਂ ਆਏ, ਇੱਥੇ ਆ ਕੇ ਨੌਕਰੀ ਨਹੀਂ ਕਰ ਰਹੇ।
ਉਨਕੋ ਦੇਤ ਉਲਾਂਬਾ ਕਾਏ।
ਔਰ ਉਹਨਾਂ ਨੂੰ ਤੁਸੀਂ ਉਲਾਂਬਾ ਦੇ ਰਹੇ ਹੋ। ਉਹਨਾਂ ਨੂੰ ਕਾਹਦਾ ਉਲਾਂਬਾ ਦੇ ਰਹੇ ਹੋ? ਉਹਨਾਂ ਨੂੰ ਉਲਾਂਬਾ ਤਾਂ ਦਿਓ ਜੇ ਤੁਸੀਂ ਉਥੋਂ ਨੱਠ ਕੇ ਨਹੀਂ ਆਏ ਪੰਜਾਬ ਚੋਂ। ਉਹਨਾਂ ਨੂੰ ਤਾਂ ਉਲਾਂਬਾ ਤੁਸੀਂ ਤਾਂ ਦਿਓ।
ਤੁਮ ਭੱਜ ਤੁਰਕਨ ਪ੍ਰਾਣ ਬਚੇ।
ਤੁਸੀਂ ਭੱਜ ਕੇ ਤੁਰਕਾਂ ਤੋਂ ਜਾਨ ਨਹੀਂ ਬਚਾਈ, ਆਪਣੇ ਪ੍ਰਾਣ ਬਚਾਉਣ ਖਾਤਰ ਇੱਥੇ ਨਹੀਂ ਆਏ।
ਤੁਮਰੇ ਜੈਸੇ ਸਭ ਓਏ ਪਏ।
ਜਿਵੇਂ ਤੁਸੀਂ ਆਏ ਹੋ ਆਪਣੀ ਜਾਨ ਬਚਾਉਣ ਲਈ, ਇਸੇ ਤਰ੍ਹਾਂ ਤੁਹਾਡੇ ਵਾਂਗੂ ਸਾਰੇ ਸਿੰਘ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ ਉੱਧਰ ਖਿੰਡੇ ਹੋਏ ਨੇ। ਦੁੱਖ ਸਾਰਿਆਂ ਦੇ ਹਿਰਦੇ ਵਿੱਚ ਹੈ ਜਿਵੇਂ ਤੁਹਾਡੇ ਹੈ, ਪਰ ਜਿਵੇਂ ਤੁਸੀਂ ਆਪਣੀ ਜਾਨ ਬਚਾਉਣ ਇੱਥੇ ਆਏ ਹੋ, ਇੱਦਾਂ ਹੋਰ ਵੀ ਜਿਹੜੇ ਪੰਜਾਬ ਦੇ ਸਿੰਘ ਨੇ ਉਹ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਆਏ ਹੋਏ ਨੇ।
ਮਰਨੋਂ ਡਰ ਕੇ ਸਭ ਨੱਠ ਗਏ।
ਮੌਤ ਦਾ ਭੈ ਮੰਨ ਕੇ, ਕਿਉਂਕਿ ਖੁਰਾ ਖੋਜ ਹੀ ਮਿਟਾਇਆ ਜਾ ਰਿਹਾ, ਤੇ ਉਸ ਸਮੇਂ ਤੋਂ ਬਚਣ ਵਾਸਤੇ ਬਹੁਤ ਸਿੰਘ ਉਥੋਂ ਚੱਲ ਕੇ ਨੱਠ ਕੇ ਆ ਗਏ ਨੇ।
ਉਹਾਂ ਸਿੰਘ ਕੋ ਦ੍ਰਿਸ਼ਟ ਨਾ ਪਏ।
ਭਾਈ ਮਹਤਾਬ ਸਿੰਘ ਜੀ, ਪੰਜਾਬ ਦੇ ਵਿੱਚ ਹੁਣ ਕੋਈ ਸਿੰਘ ਨਜ਼ਰ ਨਹੀਂ ਆਉਂਦਾ, ਕੋਈ ਸਿੰਘ ਦਿਸਦਾ ਨਹੀਂ, ਕਿਤੇ ਨਹੀਂ ਨਜ਼ਰ ਆਉਂਦਾ।
ਉਹਾਂ ਸਿੰਘ ਕੋ ਸੁਨੀਅਤ ਨਾਈ।
ਉੱਥੇ ਤਾਂ ਕੋਈ ਸਿੰਘ ਸੁਣਿਆ ਵੀ ਨਹੀਂ ਜਾਂਦਾ ਵੀ ਕੋਈ ਫਲਾਣਾ ਸਿੰਘ ਕਿਸੇ ਨੇ ਵੇਖਿਆ ਹੋਵੇ। ਏਦਾਂ ਦਾ ਮਾਹੌਲ ਵੀ ਸਿੰਘ ਨਜ਼ਰ ਹੀ ਨਹੀਂ ਆਉਂਦਾ ਪੰਜਾਬ ਦੇ ਵਿੱਚ, ਦਿਸਦਾ ਤੱਕ ਹੀ ਨਹੀਂ, ਤੇ ਕੋਈ ਸਿੰਘ ਉੱਥੇ ਨਜ਼ਰ ਨਹੀਂ ਦਿਸਦਾ ਤੇ ਸੁਣਿਆ ਵੀ ਨਹੀਂ ਜਾਂਦਾ।
ਤਰਤ ਮਸਕਰੀ ਸਿੰਘਨ ਤਾਈ।
ਔਰ ਸਗੋਂ ਸਿੰਘਾਂ ਦਾ ਨਾਂ ਲੈ ਕੇ ਲੋਕ ਮਸਕਰੀਆਂ ਕਰਦੇ ਨੇ, ਮਖੌਲ ਉਡਾਉਂਦੇ ਨੇ, ਕਹਿੰਦੇ ਉਹ ਵੇਖੋ ਸਿੰਘ ਜਾਂਦੇ ਨੇ। ਹਾਲਾਂਕਿ ਸਿੰਘ ਨਾ ਵੀ ਹੋਵੇ ਨਾ, ਉਦਾਂ ਹੀ ਹਵਾ ਦੇ ਵਿੱਚ ਹੀ ਗੱਲ ਉਡਾ ਕੇ ਮਸਕਰੀਆਂ ਕਰਦੇ ਹਨ।
ਨਵਾਬ ਪੰਥ ਸਭ ਦਿਓ ਗਵਾਈ।
ਨਵਾਬ ਨੇ, ਸੂਬੇ ਲਾਹੌਰ ਨੇ, ਜਕਰੀਏ ਨੇ ਇੱਕ ਵਾਰੀ ਸਾਰੇ ਪੰਥ ਨੂੰ ਮੁਕਾਉਣ ਦਾ ਬੀੜਾ ਚੁੱਕਿਆ, ਤੇ ਉਹ ਆਪਣੇ ਇਸ ਮਨਸੂਬੇ ਵਿੱਚ ਕੁਝ ਕੁਝ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਪੰਥ ਨਜ਼ਰ ਨਹੀਂ ਆਉਂਦਾ ਸਿੰਘ ਨਜ਼ਰ ਨਹੀਂ ਆਉਂਦੇ
ਸਿੰਘ ਸੁਨੀਅਤ ਕਹੂੰ ਜਦ ਮੈਂ ਨਾਈ
ਕਹਿੰਦੇ ਸਿੰਘ ਪੰਜਾਬ ਦੇ ਇਲਾਕੇ ਵਿੱਚ ਸੁਣੇ ਨਹੀਂ ਜਾਂਦੇ ਕਿਤੇ ਕਿ ਕੋਈ ਹੋਵੇ ਸਿੰਘ
ਜੇ ਸਿੰਘ ਨਿਤ ਉੱਠ ਜੰਗ ਮਚਾਈ
ਜਿਹੜੇ ਸਿੰਘ ਉੱਠ ਕੇ ਨਿਤ ਜੰਗ ਮਚਾਉਣ ਨਿਤ ਜਾ ਕੇ ਜੰਗ ਲੜਨ ਉਹ ਸਿੰਘ ਉੱਥੇ ਨਹੀਂ ਦਿਸਦੇ
ਨਾਮ ਖਾਲਸਾ ਸਿੰਘ ਜਪਾਈ
ਜਿਹੜਾ ਖਾਲਸਾ ਪੰਥ ਸਦਾਉਣ ਵਾਲਾ ਖਾਲਸਾ ਹੈ ਉਹ ਇਸ ਵੇਲੇ ਪੰਜਾਬ ਨਹੀਂ ਨਜ਼ਰ ਆਉਂਦਾ
ਜੇ ਸਿੰਘ ਨਿਤ ਉੱਠ ਸ਼ਬਦ ਉਚਾਰੇ
ਜਿਹੜੇ ਸਿੰਘ ਨਿਤ ਉੱਠ ਕੇ ਖਾਲਸਾ ਸੋ ਜੋ ਕਰੇ ਨਿਤ ਜੰਗ ਕਹਿ ਕੇ ਤੁਰਕਾਂ ਨਾਲ ਲੜਦੇ ਸਨ ਤੁਰਕਾਂ ਨਾਲ ਜੂਝਦੇ ਸਨ ਥਾਂ ਥਾਂ ਤੁਰਕਾਂ ਨਾਲ ਲੋਹਾ ਲੈਂਦੇ ਸਨ ਉਹ ਸਿੰਘ ਅੱਜ ਪੰਜਾਬ ਚ ਸਰਦਾਰ ਮਹਤਾਬ ਸਿੰਘ ਜੀ ਨਹੀਂ ਦਿਸਦੇ
ਲੂਟ ਕੂਟ ਨਿਤ ਤੁਰਕਨ ਮਾਰੇ
ਜਿਹੜੇ ਸਿੰਘ ਰੋਜ਼ ਤੁਰਕਾਂ ਨੂੰ ਲੁੱਟਦੇ ਕੁੱਟਦੇ ਸਨ ਤੁਰਕਾਂ ਨੂੰ ਸੋਧਾ ਲਾਉਂਦੇ ਸਨ ਉਹ ਸਿੰਘ ਅੱਜ ਨਹੀਂ ਪੇ ਦਿਸਦੇ
ਜਪ ਤਪ ਸੰਜਮ ਨੇਮ ਕਰਾਵੇ
ਜਿਹੜੇ ਸਿੰਘ ਜਪੀਏ ਤਪੀਏ ਸੰਜਮ ਕਰਨ ਵਾਲੇ ਨੇਮ ਰੱਖਣ ਵਾਲੇ ਸਨ
ਅਕਾਲ ਅਕਾਲ ਕਹਿ ਸੀਸ ਚੜਾਵੇ
ਜਿਹੜੇ ਅਕਾਲ ਅਕਾਲ ਕਹਿ ਕੇ ਆਪਣੇ ਸਿਰ ਲੇਖੇ ਲਾ ਦਿੰਦੇ ਸਨ ਉਹ ਸਿੰਘ ਪਤਾ ਨੀ ਅੱਜ ਕਿੱਥੇ ਚਲੇ ਗਏ ਨੇ ਪੰਜਾਬ ਚ ਕਿਤੇ ਨੀ ਨਜ਼ਰ ਆ ਰਹੇ
ਅਬ ਹੈ ਤੁਮਈ ਸੇ ਉਹਾਂ ਸਿੰਘ
ਹੁਣ ਉੱਥੇ ਜੇ ਕੋਈ ਹੈ ਵੀ ਤੇਰੇ ਵਰਗੇ ਨੇ ਜਿਹੜੇ ਲੁਕ ਕੇ ਰਹਿ ਰਹੇ ਨੇ ਉਹ ਸਿੰਘ ਨਹੀਂ ਰਹੇ ਪੰਥ ਦੇ ਜਿਹੜੇ ਜੁਝਾਰੂ ਸਨ ਤੇਰੇ ਵਰਗੇ ਰਹਿ ਗਏ ਨੇ ਮਹਤਾਬ ਸਿੰਘ ਜਿਹੜੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਇਧਰ ਉਧਰ ਖਿੰਡੇ ਹੋਏ ਨੇ
ਗਏ ਨੱਠ ਕਰ ਲੰਬੀ ਡਿੰਗ
ਲੰਬੀਆਂ ਛਾਲਾਂ ਡਿੰਗਾਂ ਮਾਰ ਕੇ ਉਹ ਕਿਤੇ ਨੱਠ ਗਏ ਨੇ ਪੰਜਾਬ ਨੂੰ ਛੱਡ ਕੇ ਜਕਰੀਏ ਦੇ ਇਲਾਕੇ ਨੂੰ ਛੱਡ ਕੇ
ਦੋਹਰਾ ਯੇ ਸੁਨ ਸਿੰਘ ਜੀ ਚਿਪ ਲਗੀ ਜਨ ਕਰ ਪਿੱਛੂ ਡਾਂਕ
ਜਦੋਂ ਭਾਈ ਮਹਤਾਬ ਸਿੰਘ ਨੇ ਸੁਣਿਆ ਕਿ ਅਸੀਂ ਵੀ ਜਿਵੇਂ ਦੌੜ ਕੇ ਆਏ ਹਾਂ ਸਾਨੂੰ ਵੀ ਉਲਾਂਭੇ ਦਿੱਤੇ ਜਾ ਰਹੇ ਨੇ ਇਹ ਸੁਣ ਕੇ ਮਹਤਾਬ ਸਿੰਘ ਨੂੰ ਚਿਪ ਚੜ ਗਈ ਕਹਿੰਦੇ ਮਾਨੋ ਜਿਵੇਂ ਕਿਸੇ ਬਿੱਛੂ ਨੇ ਡੰਗ ਮਾਰਿਆ ਹੋਵੇ ਇਦਾਂ ਦਾ ਡਾਢਾ ਦੁੱਖ ਮਹਤਾਬ ਸਿੰਘ ਦੇ ਹਿਰਦੇ ਚ ਪੈਦਾ ਹੋਇਆ
ਤਨ ਮਨ ਅਚਬੀ ਬੋ ਲਗੀ ਚਿਤ ਧਾਰਿਓ ਮਰਨ ਨਿਸ਼ਾਂਤ
ਤਨ ਤੇ ਮਨ ਚ ਅਚਬੀ ਲੱਗ ਗਈ ਇੱਕ ਵਾਰੀ ਤਰਥੱਲੀ ਮੱਚ ਗਈ ਮਹਤਾਬ ਸਿੰਘ ਦੇ ਅੰਦਰ ਮਨ ਚ ਠਾਣ ਲਿਆ ਜਾਂ ਪਾਪੀ ਨੂੰ ਮਾਰ ਦਿਆਂਗਾ ਜਾਂ ਮਰ ਜਾਵਾਂਗਾ ਇਦਾਂ ਦੀ ਆਪਣੇ ਮਨ ਦੇ ਵਿੱਚ ਠਾਣ ਲਈ
ਸੋਰਠਾ ਮਾੜੀ ਕੰਬੋਵਾਲ ਸੁੱਖਾ ਸਿੰਘ ਤ੍ਰਿਖਾਣ ਥੋ
ਖਾਲਸਾ ਜੀ ਸਿੰਘ ਇਕੱਠੇ ਹੋਏ ਇਧਰ ਬੀਕਾਨੇਰ ਦੇ ਇਲਾਕੇ ਵਿੱਚ ਸਾਰਾ ਪੰਥ ਇਕੱਠਾ ਹੋਇਆ ਉਸ ਵੇਲੇ ਸਿੱਧਾਂ ਨੇ ਆਖਿਆ ਵੀ ਕੌਣ ਜਾਏਗਾ ਉਸ ਪਾਪੀ ਦਾ ਸਿਰ ਵੱਢਣ ਲਈ ਉਸ ਵੇਲੇ ਇੱਕ ਫੈਸਲਾ ਇਹ ਵੀ ਹੋਇਆ ਕਿ ਦਸਮ ਗ੍ਰੰਥ ਸਾਹਿਬ ਜਾਂ ਜਿਹੜਾ ਪਾਵਨ ਪਵਿੱਤਰ ਸਰੂਪ ਹੈ ਉਹਦੇ ਵਿੱਚੋਂ ਜਿਹੜੀ ਚਰਿੱਤਰਾਂ ਦੀ ਪੋਥੀ ਹੈ ਉਹ ਦਸਮ ਦੇ ਭਾਗ ਨਾਲੋਂ ਵੱਖਰੀ ਕੀਤੀ ਜਾਏ ਜਾਂ ਨਾਲ ਰੱਖੀ ਜਾਏ ਸਿੰਘਾਂ ਨੇ ਆਖਿਆ ਕਿ ਫੈਸਲਾ ਆਪਾਂ ਕਲਗੀ ਧਰ ਤੇ ਛੱਡ ਦਈਏ ਜੇ ਸਰਦਾਰ ਮਹਤਾਬ ਸਿੰਘ ਤੇ ਸੁੱਖਾ ਸਿੰਘ ਮੱਸੇ ਰੰਗੜ ਦਾ ਸਿਰ ਵੱਢ ਕੇ ਵਾਪਸ ਆ ਗਏ ਤੇ ਪੂਰਾ ਸਰੂਪ ਇਸੇ ਤਰ੍ਹਾਂ ਰੱਖਿਆ ਜਾਏਗਾ ਤੇ ਜੇ ਨਾ ਆਏ ਤੇ ਫਿਰ ਦੋ ਹਿੱਸੇ ਬਣਾ ਦਿੱਤੇ ਜਾਣਗੇ ਭਾਈ ਸਾਹਿਬ ਭਾਈ ਮਹਤਾਬ ਸਿੰਘ ਜੀ ਔਰ ਦੂਸਰੇ ਸਿੰਘ ਸਨ ਮਾੜੀ ਕੰਬੋ ਕੀ ਪਿੰਡ ਦੇ ਰਹਿਣ ਵਾਲੇ ਸਰਦਾਰ ਸੁੱਖਾ ਸਿੰਘ ਜੀ ਇਹ ਜਾਤੀ ਕਰਕੇ ਤਰਖਾਣ ਸਨ
ਮਹਤਾਬ ਸਿੰਘ ਦੇ ਨਾਲ ਆਇਓ ਦੂਜਾ ਸਿਦਕ ਕਰ
ਸਰਦਾਰ ਮਹਤਾਬ ਸਿੰਘ ਜੀ ਦੇ ਨਾਲ ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਰਹਿਣ ਵਾਲੇ ਇਹ ਦੋਵੇਂ ਸਿੰਘ ਉਧਰੋਂ ਰਾਜਸਥਾਨ ਦੇ ਇਲਾਕੇ ਚ ਚੱਲੇ ਨੇ ਪੰਜਾਬ ਵੱਲ ਆਪਣੇ ਮਨ ਚ ਪੂਰਾ ਗੁਰੂ ਤੇ ਸਿਰਕ ਰੱਖ ਕੇ ਭਰੋਸਾ ਰੱਖ ਕੇ ਚੱਲੇ ਹਨ
ਜੋ ਪਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ
ਉੱਠ ਕੇ ਸਰਦਾਰ ਮਹਤਾਬ ਸਿੰਘ ਨੇ ਜਿਹੜੇ ਨਾਲ ਦੇ ਸਾਥੀ ਸਿੰਘ ਸਨ ਪੰਥ ਦੇ ਉਹਨਾਂ ਨੂੰ ਫਤਿਹ ਬੁਲਾਈ
ਚਰਨ ਛੋਏ ਸਿੰਘ ਆਗੇ ਆਪਾਈ
ਸਾਰੇ ਪੰਥ ਦੇ ਚਰਨੀ ਹੱਥ ਲਾ ਕੇ ਜ਼ਮੀਨ ਤੇ ਹੱਥ ਲਾ ਕੇ ਆਗਿਆ ਪ੍ਰਾਪਤ ਕੀਤੀ ਖਾਲਸਾ ਜੀ ਆਗਿਆ ਦਿਓ ਅਸੀਸ ਬਖਸ਼ੋ
ਹਮ ਮਾਰੇ ਹਮ ਮਾਰੇ ਜਾਏ ਤੁਰਕਨ ਤਾਈ,
ਅਸੀਂ ਜਾ ਕੇ ਉਸ ਪਾਪੀ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆ ਸਕੀਏ।
ਚਰਨ ਛੂਹੋ ਮੈਂ ਖਾਲਸੇ ਆਈ,
ਔਰ ਉਸ ਪਾਪੀ ਨੂੰ ਮਾਰ ਕੇ ਵਾਪਸ ਆ ਕੇ ਖਾਲਸੇ ਦੇ ਚਰਨ ਛੂਵਾਂ, ਮੈਂ ਖਾਲਸੇ ਦੇ ਚਰਨਾਂ ਨੂੰ ਸਪਰਸ਼ ਕਰਾਂ, ਇਹੋ ਜਿਹਾ ਵਰ ਖਾਲਸਾ ਜੀ ਮੈਨੂੰ ਦਿਓ।
ਜੇ ਕਰ ਸੀਸ ਲਗੇ ਗੁਰ ਅਰਥ, ਧਨ ਜਨਮ ਧਨ ਮਰਨ ਸਮਰੱਥ।
ਜੇਕਰ ਮੇਰਾ ਇਹ ਸੀਸ ਗੁਰੂ ਅਰਥ ਉੱਥੇ ਲੇਖੇ ਚ ਲੱਗ ਵੀ ਜਾਏ ਤਾਂ ਮੇਰਾ ਇਹ ਜਨਮ ਧਨ ਹੋ ਜਾਏਗਾ ਔਰ ਮੇਰਾ ਮਰਨਾ ਵੀ ਧਨ ਹੋ ਜਾਏਗਾ।
ਤੁਰਕਨ ਲੜਨੇ ਮਰਨੋ ਡਰੇ,
ਜਿਹੜਾ ਤੁਰਕਾਂ ਦੇ ਨਾਲ ਲੜਨ ਤੋਂ ਡਰੇ, ਤੁਰਕਾਂ ਨਾਲ ਲੜਾਈ ਕਰਨ ਤੋਂ ਆਪਣੇ ਮਨ ਦੇ ਵਿੱਚ ਡਰ ਰੱਖੇ।
ਤ੍ਰਿਕ ਤਿਸ ਜਨਨੀ ਤ੍ਰਿਕ ਪਿਤ ਕਰੇ,
ਉਹਦੀ ਮਾਂ ਤ੍ਰਿਕਾਰ, ਉਹਦੇ ਪਿਓ ਤੇ ਵੀ ਤ੍ਰਿਕਾਰ, ਜਿਹਨੇ ਇਹੋ ਜਿਹਾ ਨਲੈਕ ਪੁੱਤ ਜੰਮਿਆ ਜਿਹੜਾ ਤੁਰਕਾਂ ਨਾਲ ਲੜਨ ਤੋਂ ਭੈ ਰੱਖਦਾ ਹੋਵੇ, ਜਿਹੜਾ ਤੁਰਕਾਂ ਤੋਂ ਡਰਨ ਤੋਂ ਆਪਣੇ ਮਨ ਵਿਚ ਪੈ ਰੱਖੇ, ਉਹਦੀ ਮਾਂ ਨੂੰ ਤ੍ਰਿਕਾਰ, ਉਹਦੇ ਪਿਓ ਨੂੰ ਵੀ ਤ੍ਰਿਕਾਰ ਹੈ।
ਦੋਹਰਾ ਮਰਨੇ ਤੇ ਕਿਆ ਡਰਪਨਾ, ਲੇ ਪਾਹੁਲ ਖੰਡੇ ਤਾਰ।
ਕਹਿੰਦੇ ਮਰਨ ਤੋਂ ਕੀ ਡਰਨਾ ਜੇ ਖੰਡੇ ਦੀ ਪੌਲ ਛਕੀ ਹੈ, ਜਦੋਂ ਖੰਡੇ ਦੀ ਪੌਲ ਲੈ ਲਈ ਫਿਰ ਤਾਂ ਮੌਤ ਦਾ ਭੈ ਹੀ ਨਹੀਂ ਹੋਣਾ ਚਾਹੀਦਾ। ਖੰਡੇ ਦੀ ਪੋਲ ਛਕਣ ਦਾ ਮਤਲਬ ਹੀ ਇਹ ਹੈ ਕਿ ਅੱਜ ਤੋਂ ਬਾਅਦ ਮੈਂ ਮਰਨ ਦਾ ਭੈ ਵਿਸਾਰ ਦਿੱਤਾ ਹੈ, ਅੱਜ ਤੋਂ ਬਾਅਦ ਮੈਂ ਮਰਨਾ ਕਬੂਲ ਕਰ ਲਿਆ ਔਰ ਜਾਣ ਲਿਆ ਜੀਵਨ ਝੂਠ ਹੈ ਔਰ ਮਰਨਾ ਸੱਚ ਹੈ। ਕਹਿੰਦੇ ਜਿਹਨੇ ਖੰਡੇ ਦੀ ਪੋਲ ਲੈ ਲਈ ਉਹ ਹੁਣ ਮਰਨ ਤੋਂ ਕਿਉਂ ਡਰੇ।
ਜਬ ਹੱਥ ਸਿੰਧੋਰਾ ਲੈ ਤੁਰੇ, ਮਰਨੋ ਡਰੇ ਨਨਾਰ।
ਹੱਥ ਵਿਚ ਜਦੋਂ ਸਿਧੌਰ ਲੈ ਕੇ ਸੰਧੂਰ ਲੈ ਕੇ ਕੋਈ ਇਸਤਰੀ ਆਪਣੇ ਪਤੀ ਦੀ ਚਿਤਾ ਤੇ ਬਹਿ ਜਾਂਦੀ ਹੈ ਨਾ, ਫਿਰ ਉਹ ਡਰਦੀ ਨੀ ਮਰਨ ਤੋਂ, ਉਹਨੂੰ ਪਤਾ ਕਿ ਹੁਣ ਮੈਂ ਨਾਲ ਸੜ ਕੇ ਮਰਨਾ। ਕਹਿੰਦੇ ਜੇ ਖੰਡੇ ਦੀ ਪੌਲ ਛਕ ਲਈ ਫਿਰ ਮਰਨ ਤੋਂ ਬਹੁਤ ਦਾ ਭੈ ਕਾਹਦਾ ਰੱਖਣਾ ਹੋਇਆ।
ਜੋ ਪਈ ਕ੍ਰਮ ਕ੍ਰਮ ਕਰ ਸਿੰਘ ਵਤਨੀ ਆਏ,
ਤਾਂ ਚੱਲੇ ਨੇ ਉਧਰੋਂ ਦੇ ਇਲਾਕੇ ਚੋ, ਰਾਜਸਥਾਨ ਬੀਕਾਨੇਰ ਦੇ ਇਲਾਕੇ ਚੋ ਕ੍ਰਮ ਕ੍ਰਮ ਕਰਦੇ ਸਿੰਘ ਇਧਰ ਵਤਨੀ ਯਾਨੀ ਕਿ ਪੰਜਾਬ ਆਏ ਹਨ।
ਅੰਮ੍ਰਿਤ ਸਰ ਟਿਗ ਫਿਰਨ ਨਾ ਪਾਏ,
ਸਭ ਤੋਂ ਜ਼ਿਆਦਾ ਸਖਤੀ ਦਾ ਇਲਾਕਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸੀ, ਆਲੇ ਦੁਆਲੇ ਤੁਰਕਾਂ ਦੀਆਂ ਚੌਂਕੀਆਂ ਲੱਗੀਆਂ ਹੋਈਆਂ, ਸੂਏ ਫਿਰਦੇ ਸਨ, ਕੋਈ ਇਧਰੋਂ ਹਰ ਭਗਤ ਨਿਰੰਜਨੀਆਂ ਲੱਭਦਾ ਫਿਰਦਾ ਸੀ, ਉਧਰੋਂ ਸਾਹਿਬ ਰਾਏ ਚੌਧਰੀ ਲੱਭਦਾ ਫਿਰਦਾ ਸੀ, ਬੜੇ ਦੋਖੀ ਦੁਸ਼ਮਣ ਸਨ ਖਾਲਸੇ ਦੇ। ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿਚ ਕਿਵੇਂ ਪ੍ਰਵੇਸ਼ ਕਰੀਏ, ਇਹ ਹੁਣ ਸਿੰਘ ਵੇਖ ਰਹੇ ਹਨ।
ਕਰੀ ਸੋਚ ਕਛ ਯਤਨ ਕਮਾਈਏ,
ਦੋਵਾਂ ਨੇ ਵਿਚਾਰ ਕੀਤੀ ਕਿ ਖਾਲਸਾ ਭਾਈ ਸੁੱਖਾ ਸਿੰਘ ਤੇ ਬਤਾਬ ਸਿੰਘ ਜੀ ਨੇ ਕਿ ਆਪਾਂ ਕੋਈ ਯਤਨ ਕਰੀਏ ਜਿਸ ਤਰੀਕੇ ਨਾਲ ਆਪਾਂ ਸਿੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਪ੍ਰਵੇਸ਼ ਕਰ ਜਾਈਏ।
ਤਕੇ ਪਰਨ ਕੋ ਰੂਪ ਬਣਾਈਏ,
ਕਹਿੰਦੇ ਜੇ ਆਪਾਂ ਸਿੰਘਾਂ ਦੇ ਇਸ ਭੇਸ ਵਿਚ ਗਏ ਤੇ ਫਿਰ ਨੀ ਉਹਨਾਂ ਜਾਣ ਦੇਣਾ, ਆਪਾਂ ਟਕੇ ਭਰਨ ਵਾਲਿਆਂ ਦਾ ਰੂਪ ਬਣਾ ਲਈਏ ਜਿਵੇਂ ਪੰਚਾਂ ਦਾ ਹੁੰਦਾ। ਕਹਿੰਦੇ ਟਕੇ ਭਰਨ ਵਾਲਾ ਕਿ ਅਸੀਂ ਟੈਕਸ ਭਰਨ ਜਾ ਰਹੇ ਹਾਂ, ਇਦਾਂ ਦਾ ਰੂਪ ਬਣਾ ਕੇ ਚੱਲੀਏ।
ਦੋਹਰਾ ਸਿੰਘ ਕਏ ਅਮ ਜਿਮ ਪੂਜੈ, ਕੋਈ ਸਤਗੁਰ ਬਾਤ ਬਣਾਓ।
ਭਾਈ ਮਹਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਜੀ ਕਹਿੰਦੇ ਕੋਈ ਇਹੋ ਜਿਹੀ ਸਤਿਗੁਰੂ ਜੀ ਜੁਗਤ ਬਣਾ ਦੇਣ ਕਿ ਅਸੀਂ ਸਿੱਧੇ ਸ੍ਰੀ ਅੰਮ੍ਰਿਤਸਰ ਦਰਬਾਰ ਦੇ ਅੰਦਰ ਚਲੇ ਜਾਈਏ, ਜਿੱਥੇ ਪਾਪੀ ਮੱਸਾ ਰੰਗੜ ਬੈਠਾ ਹੈ, ਉਹਦੇ ਤੱਕ ਬਿਨਾਂ ਵਿਘਨ ਤੋਂ ਸਿੱਧੇ ਉਹਦੇ ਤੱਕ ਜਾ ਪਹੁੰਚੀਏ, ਕੋਈ ਇਹੋ ਜਿਹੀ ਜੁਗਤ ਸਤਿਗੁਰੂ ਜੀ ਬਣਾ ਦੇਣ।
ਜਾਏ ਮੱਸੇ ਕੋ ਸਿਰ ਕਟੈ, ਨੈ ਰਸਤੇ ਹੋਏ ਅਟਕਾਓ।
ਜਾ ਕੇ ਪਾਪੀ ਮੱਸੇ ਦਾ ਸਿਰ ਵੱਢ ਲਿਆਈਏ ਤੇ ਰਸਤੇ ਵਿਚ ਸਾਨੂੰ ਕੋਈ ਅਟਕਾਓ ਨਾ ਹੋਵੇ, ਇਹ ਅਰਦਾਸ ਕਰ ਰਹੇ ਨੇ ਸਿੰਘ। ਮਹਾਰਾਜ ਕੋਈ ਇਹੋ ਜਿਹੀ ਜੁਗਤ ਬਣਾਓ, ਸਾਹਿਬ ਜੀ ਕੋਈ ਇਹੋ ਜਿਹੀ ਵਿਧ ਬਣਾਓ ਕਿ ਸਾਨੂੰ ਕੋਈ ਰੋਕ ਹੀ ਨਾ ਸਕੇ, ਕਿਸੇ ਨੂੰ ਕੋਈ ਸਾਨੂੰ ਵੇਖੇ ਹੀ ਨਾ ਜਾਂਦਿਆਂ ਨੂੰ, ਕਿ ਅਸੀਂ ਸਿੱਧਾ ਬਿਨਾਂ ਰੋਕਿਆਂ ਬਿਨਾਂ ਟੋਕਿਆਂ ਅੰਦਰ ਦਰਬਾਰ ਚ ਜਾ ਕੇ ਪਾਪੀ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆ ਸਕੀਏ।
ਜੋ ਪਈ ਸੋ ਸਤਗੁਰ ਵਿਧੀ ਬਣਾਈ।
ਇਹ ਅਰਦਾਸ ਕੀਤੀ ਤੇ ਸਿੰਘਾਂ ਨੂੰ ਭਰੋਸਾ ਸੀ ਗੁਰੂ ਦੇ ਚੀਤੀ ਕੀਤੀ ਅਰਦਾਸ ਤੇ। ਦੋ ਸਿੱਖ ਨੇ ਹਜ਼ਾਰਾਂ ਫੌਜਾਂ ਆਲੇ ਦੁਆਲੇ ਫਿਰਦੀਆਂ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿਚ ਤੁਰਕ ਮਲੇਚ ਫਿਰਦੇ ਨੇ, ਉਨ੍ਹਾਂ ਵਿਚੋਂ ਦੀ ਲੰਘ ਕੇ ਜਾਣਾ ਦਰਬਾਰ ਵਿਚ। ਕਹਿੰਦੇ ਮਹਾਰਾਜ ਜੀ ਨੇ ਵਿਧੀ ਬਣਾ ਦਿੱਤੀ। ਉਹੀ ਸਿਖਰ ਦੁਪਹਿਰ ਦਾ ਸਮਾਂ, ਗਰਮੀਆਂ ਦੇ ਦਿਨ ਹਨ।
ਸਿਖਰ ਦੁਪਹਿਰੀ ਮੈਂ ਬਣ ਆਈ,
ਸਿਖਰ ਦੁਪਹਿਰ ਦਾ ਸਮਾਂ ਬਣਾਇਆ ਹੈ।
ਵਗੀ ਪਵਨ ਬੋ ਘਟਾ ਉਡਾਨਾ,
ਦੁਪਹਿਰ ਦੀ ਅੱਤ ਦੀ ਗਰਮੀ ਪੈ ਰਹੀ, ਇਕਦਮ ਹਨੇਰੀ ਚੱਲ ਰਹੀ ਹੈ ਗਰਮ, ਔਰ ਬੜੀ ਘਟਾ ਉੱਡ ਰਹੀ ਹੈ, ਮਿੱਟੀ ਉੱਡ ਰਹੀ ਹੈ।
ਹਿਮ ਕਰ ਲੀਨੋ ਮੁਖ ਛਿਪਾਨਾ,
ਉਦਾ ਮੂੰਹ ਢੱਕ ਕੇ ਜਾਂਦੇ ਤੇ ਉਨ੍ਹਾਂ ਨੇ ਪੁੱਛਣਾ ਸੀ ਕੌਣ ਲੰਘੇ ਜਾਂਦੇ ਹੋ। ਪਰ ਵੇਖੋ ਮਹਾਰਾਜ ਜੀ ਨੇ ਵਿਧੀ ਬਣਾ ਦਿੱਤੀ, ਮਿੱਟੀ ਘੱਟਾ ਉੱਡ ਰਿਹਾ ਸੀ ਵੀ ਉਹ ਮਿੱਟੀ ਘੱਟਾ ਉੱਡ ਕੇ ਮੂੰਹ ਚ ਪੈਂਦਾ ਸੀ, ਸਾਰਿਆਂ ਨੇ ਮੂੰਹ ਢੱਕੇ ਹੋਏ ਸੀ ਜਿੰਨੇ ਉੱਥੇ ਤੁਰਕ ਫਿਰਦੇ ਸਨ। ਤੋ ਸਰਦਾਰ ਸੁੱਖਾ ਸਿੰਘ, ਮਹਤਾਬ ਸਿੰਘ ਦਾ ਵੀ ਦਾਲ ਲੱਗ ਗਿਆ, ਉਨ੍ਹਾਂ ਨੇ ਵੀ ਆਪਣੇ ਗਲ ਚ ਪਾਏ ਕੱਪੜੇ ਨਾਲ ਮੂੰਹ ਕੱਜ ਲਏ, ਆਪਣੇ ਚਿਹਰੇ ਕੱਜ ਲਏ, ਸਿਰ ਦੇ ਉੱਤੇ ਵੀ ਮੁੰਡਾਸਾ ਮਾਰ ਲਿਆ ਕਿ ਹਨੇਰੀ ਦੇ ਨਾਲ ਜਿਹੜੀ ਮਿੱਟੀ ਉੱਡਦੀ ਹੈ ਉਹਦੇ ਨਾਲ ਆਪਣੀਆਂ ਅੱਖਾਂ ਬਚਾ ਸਕੀਏ, ਚਿਹਰਾ ਬਚਾ ਸਕੀਏ।
ਦੋਹਰਾ ਸਿਖਰ ਦੁਪਹਿਰੀ ਪਾ ਦੇਵੇ, ਸੂਰਜ ਅੱਤ ਤਪਤਾਏ।
ਆ ਹੀ ਮਹੀਨਾ ਸੀ ਭਾਦਰੋਂ ਦਾ, ਇਸੇ ਮਹੀਨੇ ਦੀ ਗੱਲ ਹੈ, ਭਾਦਰੋਂ ਦਾ ਮਹੀਨਾ ਸੀ, ਸਿਖਰ ਦੁਪਹਿਰ ਤੇ ਸੂਰਜ ਵੀ ਤਪ ਰਿਹਾ, ਪੂਰੀ ਗਰਮੀ ਪਾ ਰਿਹਾ।
ਕਦ ਬਰਸੇ ਕਦ ਉਜੜੇ, ਵਿਧ ਐਸੀ ਲਈ ਤਕਾਏ।
ਮੀਂਹ ਦਾ ਨੀ ਪਤਾ ਲੱਗਦਾ ਕਦੇ ਪੈਣ ਲੱਗ ਪੈਂਦਾ, ਇਕਦਮ ਧੁੱਪ ਚੜ ਜਾਂਦੀ, ਇਕਦਮ ਝੜ ਬਣ ਜਾਂਦਾ ਹੈ, ਏਦਾਂ ਦਾ ਮਾਹੌਲ ਬਣਿਆ ਹੋਇਆ।
ਜੋ ਪਈ ਧੁੱਪ ਲੱਗੀ ਫੌਜ ਛਾਵੇਂ ਗਈ,
ਧੁੱਪ ਲੱਗੀ ਤੇ ਜਿਹੜੀ ਫੌਜ ਬਾਹਰ ਫਿਰਦੀ ਸੀ ਉਹ ਛਾਵੇਂ ਚਲੀ ਗਈ, ਜਿਹੜੇ ਨੇੜੇ ਤੇੜੇ ਹੋਰ ਝਾੜ ਸਨ ਉਨ੍ਹਾਂ ਵਿਚ ਚਲੇ ਗਏ, ਜਿਹੜੇ ਤੁਰਕਾਂ ਦੀ ਫੌਜ ਸੀ।
ਕਿਛ ਵਰਖਾ ਕਰ ਡੇਰਨ ਵਈ,
ਕੁਝ ਜਿਹੜੇ ਤੁਰਕ ਸਨ ਉਹ ਵਰਖਾ ਹੋਣ ਕਰਕੇ, ਮੀਂਹ ਹੋਣ ਕਰਕੇ ਡੇਰਿਆਂ ਦੇ ਵਿਚ ਜਾ ਵੜੇ, ਜਿੱਥੇ ਜਿੱਥੇ ਉਨ੍ਹਾਂ ਦੇ ਡੇਰੇ ਸਨ।
ਮੱਸੇ ਸਾਰੰਗ ਰਾਗ ਗਵਾਇਆ,
ਇਧਰ ਮੱਸਾ ਬੇਫਿਕਰ ਹੋਇਆ, ਸ਼ਰਾਬ ਦੇ ਨਸ਼ੇ ਵਿਚ ਮੱਤਿਆ ਵੀ ਮੈਨੂੰ ਕੌਣ ਮਾਰ ਸਕਦਾ, ਏਦਾਂ ਦੀ ਬਿਰਤੀ ਠਾਣ ਕੇ ਅੰਕਾਰ ਦੇ ਵਿਚ ਬੈਠਾ ਤੇ ਲਾਗੇ ਜਿਹੜੇ ਗਵਈਏ ਬੈਠੇ ਨੇ ਉਹਨਾਂ ਨੂੰ ਕਹਿੰਦਾ ਸਾਰੰਗ ਰਾਗ ਵਜਾਓ, ਸਾਰੰਗ ਰਾਗ ਗਵਾਉਂਦਾ ਹੈ।
ਵਿਚੇ ਮਲਾਰੇ ਰਾਗ ਅਲਾਇਆ,
ਵਿਚੇ ਹੀ ਸਾਰੰਗ ਦੇ ਮਲਾਰ ਗਵਾਉਂਦਾ, ਕਹਿੰਦਾ ਮਲਾਰ ਗਾਓ। ਵੇਖੋ ਕਿੱਡਾ ਸੋਹਣਾ ਮੌਸਮ, ਕਦੇ ਝੜ ਬਣ ਜਾਂਦਾ, ਕਦੇ ਕੁਝ ਹੋ ਜਾਂਦਾ, ਨਾਲ ਮਲਾਰ ਗਵਾਉਂਦਾ ਹੈ।
ਦੋਹਰਾ ਕੋ ਸੁੱਤੋ ਕੋ ਜਾਗਤੋ, ਕਿਨੇ ਨਾ ਲਖਿਓ ਭੇਦ।
ਦੁਪਹਿਰ ਦਾ ਸਮਾਂ ਸੀ, ਤੁਰਕ ਕੋਈ ਸੁੱਤਾ ਪਿਆ ਸੀ, ਕੋਈ ਕੋਈ ਜਿਹੜੇ ਜਾਗ ਵੀ ਰਹੇ ਸਨ ਉਹ ਵੀ ਇਧਰ ਉਧਰ ਲੁਕੇ ਹੋਏ ਸਨ, ਦਰਖਤਾਂ ਦੀਆਂ ਛਾਵਾਂ ਥੱਲੇ ਧੁੱਪ ਤੋਂ ਬਚਣ ਲਈ ਬੈਠੇ ਹੋਏ ਸਨ। ਉਧਰੋਂ ਹਨੇਰੀ ਚੱਲ ਰਹੀ, ਮਿੱਟੀ ਘੱਟਾ ਉੱਡ ਰਿਹਾ ਸੀ। ਸਰਦਾਰ ਸੁੱਖਾ ਸਿੰਘ, ਮਹਤਾਬ ਸਿੰਘ ਨੇ ਚਿਹਰੇ ਤੇ ਮੁੰਡਾਸਾ ਮਾਰਿਆ ਹੋਇਆ ਬਸਤਰ ਦਾ, ਮੂੰਹ ਢੱਕਿਆ ਹੋਇਆ ਤੇ ਪਤਾ ਨੀ ਲੱਗ ਰਿਹਾ ਵੀ ਸਿੰਘ ਜਾ ਰਿਹਾ ਕਿ ਕੋਈ ਹੋਰ ਜਾ ਰਿਹਾ। ਇਹ ਦੋਵੇਂ ਸਿੰਘ ਚੱਲਦੇ ਚੱਲਦੇ ਗੁਰੂ ਦੀ ਕਿਰਪਾ, ਵੇਖੋ ਵਿਧੀ ਸਤਿਗੁਰੂ ਜੀ ਆਪ ਬਣਾਉਂਦੇ ਨੇ। ਜਦੋਂ ਸੂਰਮਿਆਂ ਨੇ ਠਾਣ ਲਈ ਹੁੰਦੀ ਹੈ ਨਾ ਕਿ ਅਸੀਂ ਹੁਣ ਆਪਣੇ ਪਾਵਨ ਦਰਬਾਰ ਦੀ ਬੇਅਦਬੀ ਦਾ ਬਦਲਾ ਲੈਣਾ, ਤੇ ਉਹ ਸਾਰੀ ਵਿਧੀ ਸਾਹਿਬ ਜੀ ਆਪ ਹੀ ਬਣਾ ਦਿੰਦੇ ਨੇ। ਫਿਰ ਉਹ ਕੋਈ ਵੀ ਹੋਵੇ ਜਿਹਨੇ ਜਿਹਨੇ ਗੁਰੂ ਦਰਬਾਰ ਤੇ ਹਮਲੇ ਕੀਤੇ, ਜਿਹਨੇ ਜਿਹਨੇ ਗੁਰੂ ਦਰਬਾਰ ਤੇ ਬੇਅਦਬੀ ਕੀਤੀ, ਤੇ ਜਦੋਂ ਸਿੰਘਾਂ ਨੇ ਉਹਨਾਂ ਕੋਲੋਂ ਬਦਲੇ ਲਏ ਉਹ ਵਿਧੀ ਆਪੇ ਹੀ ਬਣਾ ਦਿੰਦੇ, ਨਹੀਂ ਤਾਂ ਅੱਗੇ ਪਿੱਛੇ ਬੁਲਟ ਪਰੂਫ ਜੈਕਟਾਂ ਪਾ ਕੇ ਫਿਰਦੇ ਸਨ। ਤੇ ਜਦੋਂ ਦਾਲ ਲੱਗਾ ਸਿੰਘਾਂ ਦਾ, ਜਿਸ ਦਿਨ ਮਾਰਨਾ ਸੀ ਉਸ ਦਿਨ ਉਹ ਜੈਕਟ ਪਾ ਕੇ ਨਹੀਂ ਆ ਸਕੇ, ਤੇ ਗੋਲੀਆਂ ਨਾਲ ਵਿੰਨ ਕੇ ਰੱਖ ਦਿੱਤਾ ਸਿੰਘਾਂ ਨੇ। ਖਾਲਸੇ ਨੇ, ਖਾਲਸੇ ਦਾ ਕਰੈਕਟਰ ਹੈ, ਜਦੋਂ ਖਾਲਸਾ ਸਿੰਘ ਉਸ ਵੇਲੇ ਅੱਗੇ ਵਧਦੇ ਨੇ ਤੇ ਫਿਰ ਗੁਰੂ ਵੀ ਉਹਨਾਂ ਦੇ ਨਾਲ ਬੋੜ ਕੇ ਮਦਦ ਕਰਦਾ ਹੈ। ਵੇਖੋ ਸਾਰੀ ਵਿਧੀ ਬਣਾ ਦਿੱਤੀ ਸਰਦਾਰ ਸੁੱਖਾ ਸਿੰਘ, ਮਹਤਾਬ ਸਿੰਘ ਦੀ। ਸਿੱਧੇ ਬਿਨਾਂ ਕਿਸੇ ਰੋਕ ਟੋਕ ਤੋਂ ਸਿੰਘ ਨੇ ਆਲੇ ਦੁਆਲੇ ਤੁਰਕਾਂ ਦੀ ਫੌਜ, ਤੁਰਕ ਕੋਈ ਛਾਵੇਂ ਬੈਠਾ ਹੋਇਆ, ਕੋਈ ਸੁੱਤਾ ਪਿਆ, ਦੁਪਹਿਰ ਦਾ ਸਮਾਂ, ਤੇ ਸਿੰਘ ਵਿੱਚੋਂ ਦੀ ਨਿਕਲ ਕੇ ਬਿਨਾਂ ਕਿਸੇ ਰੋਕ ਟੋਕ ਤੋਂ ਸਿੱਧੇ ਦਰਬਾਰ ਦੇ ਕੋਲ, ਦਰਸ਼ਨੀ ਡੋੜੀ ਕੋਲ ਆ ਪਹੁੰਚੇ।
ਦਰਵਾਜੇ ਦਰਸ਼ਨੀ ਜਾ ਟੁਕੇ, ਉਤਰੇ ਤੈ ਬਿਨ ਖੇਦ।
ਤੇ ਜਿਹੜੇ ਦਰਵਾਜੇ ਸਨ ਉਹਦਾ ਦਰਵਾਜ਼ਿਆਂ ਦੇ ਕੋਲ ਦਰਸ਼ਨੀ ਜੋੜੀ ਦੇ ਜਿਹੜੇ ਦਰਵਾਜ਼ੇ ਜਿੱਥੇ ਲਾਚੀ ਬੇਰੀ ਹੈ ਨਾ, ਉਹ ਲਾਚੀ ਬੇਰੀ ਦੇ ਕੋਲ ਇਹ ਸਿੰਘ ਦੋਵੇਂ ਆਏ ਹੋਏ ਹਨ।
ਜੋ ਪਈ ਦੋਈ ਵੱਲ ਦੋਏ ਘੋੜੇ ਲਾਏ,
ਘੋੜੇ ਤੇ ਚੜੇ ਚੜਾਈ ਆਏ ਸਿੰਘ ਇੱਥੇ ਤਾਈ। ਕਿਸੇ ਨੇ ਪੁੱਛਿਆ ਵੀ ਕੌਣ ਹੋ ਤੁਸੀਂ, ਕਿੱਧਰੋਂ ਆਏ ਹੋ? ਪਰਮੇਸ਼ਰ ਨੇ ਇਹੋ ਜਿਹਾ ਆਖੀ, ਘੱਟਾ ਮੁਖ ਵਿਚ ਡੱਟਾ ਬਿੜਬਿੜ ਤੱਕਾ ਬੋਲ ਨਾ ਸਕਾ, ਮਾਰਿਆ ਗੁਰੂ ਹਰ ਰਾਏ ਸਾਹਿਬ ਦਾ ਤੱਕਾ ਸਤਿ ਸ੍ਰੀ ਅਕਾਲ ਕਹਿ ਕੇ ਜਦੋਂ ਸਿੱਖ ਜਾਂਦੇ, ਤੁਰਕਾਂ ਦੀ ਅੱਖਾਂ ਚ ਘੱਟਾ ਪੈ ਜਾਂਦਾ, ਦਿਸਦਾ ਹੀ ਨਹੀਂ ਵੀ ਕੌਣ ਲੰਘ ਕੇ ਚਲੇ ਗਏ ਨੇ, ਅੱਖਾਂ ਦੇ ਸਾਹਮਣੇ ਉਹਦੀ ਲੰਘ ਕੇ ਚਲੇ ਗਏ ਨੇ। ਲਾਚੀ ਬੇਰੀ ਕੋਲ ਆ ਕੇ ਸਿੰਘ ਘੋੜਿਆਂ ਤੋਂ ਥੱਲੇ ਉਤਰੇ ਹਨ ਔਰ ਘੋੜੇ ਲਾਚੀ ਬੇਰੀ ਦੇ ਨਾਲ ਬੰਨੇ ਹਨ।
ਦੋਵੇਂ ਬਰਛੇ ਤਾਂ ਛਪਾਏ,
ਦੋਵਾਂ ਕੋਲ ਬਰਛੇ ਵੀ ਸੀ ਸਿੰਘਾਂ ਕੋਲ, ਜਿਹੜੇ ਉਹ ਬਰਛੇ ਸੀ ਆਪਣੇ ਉੱਥੇ ਹੀ ਲਾਚੀ ਬੇਰੀ ਦੇ ਨਾਲ ਲੁਕੋ ਦਿੱਤੇ, ਕਿਉਂਕਿ ਬਰਛੇ ਲੈ ਕੇ ਅੰਦਰ ਜਾਂਦੇ ਤੇ ਅੰਦਰ ਤੁਰਕ ਖੜੇ ਸਨ, ਉਹਦਾ ਕਹਿਣਾ ਸੀ ਵੀ ਇਹ ਬਰਛਿਆਂ ਵਾਲੇ ਕੌਣ ਨੇ ਜਿਹੜੇ ਅੰਦਰ ਜਾ ਰਹੇ ਨੇ। ਉਹ ਸਿੰਘਾਂ ਦੇ ਕੋਲ ਜਿਹੜੇ ਨੇਜੇ ਬਰਛੇ ਸਨ ਉਹ ਬਾਹਰਲੇ ਪਾਸੇ ਲੁਕਾ ਦਿੱਤੇ।
ਬਲਗਨ ਮੈਂ ਤਲਵਾਰ ਲੁਕੋਈ,
ਤਲਵਾਰਾਂ ਇਹ ਤਾਂ ਬੁੱਕਲ ਦਾ ਹਥਿਆਰ ਹੈ ਨਾ, ਤਲਵਾਰ ਇਹ ਤਲਵਾਰਾਂ ਆਪਣੇ ਕੱਛਾਂ ਦੇ ਵਿੱਚ ਲੈ ਲਈਆਂ, ਉੱਤੋਂ ਕੱਪੜਿਆਂ ਦੇ ਮੁੰਡਾਸੇ ਮਾਰੇ ਹੋਏ, ਕਿਰਪਾਨ ਦਾ ਨੀ ਪਤਾ ਲੱਗਣ ਦਿੱਤਾ ਕਿ ਨਾਲ ਕਿਰਪਾਨ ਲੈ ਕੇ ਜਾ ਰਹੇ ਨੇ।
ਜਿਮ ਕਰ ਨਾਈ ਟੋਕੇ ਕੋਈ,
ਜੋ ਕਿਰਪਾਨ ਬਾਹਰ ਪਾਈ ਵੇਖਦੇ ਤੇ ਉਹਨਾਂ ਨੇ ਪੁੱਛਣਾ ਸੀ, ਟੋਕਾ ਟਾਕੀ ਕਰਨੀ ਸੀ ਵੀ ਅੰਦਰ ਮੱਸਾ ਰੰਗੜ ਹੈ, ਵੀ ਕਿਰਪਾਨ ਲੈ ਕੇ ਕੌਣ ਜਾ ਰਿਹਾ ਅੰਦਰ। ਉਹ ਸਿੰਘਾਂ ਨੇ ਜਿਹੜੀਆਂ ਵੱਡੀਆਂ ਕਿਰਪਾਨਾਂ ਸਨ ਉਹ ਆਪਣੀਆਂ ਕੱਛਾਂ ਵਿੱਚ ਲੁਕੋ ਲਈਆਂ ਔਰ ਬੁੱਕਲ ਵਿੱਚ ਲੁਕੋ ਕੇ ਅੰਦਰ ਜਾ ਰਹੇ ਨੇ।
ਉਹ ਜਾਣੇ ਕੋ ਆਏ ਸਿਪਾਹੀ,
ਉੱਥੇ ਜਿਹੜੇ ਤੁਰਕ ਫਿਰਦੇ ਸਨ ਇਹੋ ਜਿਹਾ ਉਹਨਾਂ ਦੀ ਅਕਲ ਤੇ ਪੜਦਾ ਪਿਆ, ਉਹ ਤਾਂ ਏਦਾਂ ਬੇਫਿਕਰ ਸੀ ਵੀ ਸਿੰਘ ਕਿੱਥੇ ਆ ਜਾਣਗੇ, ਇੱਥੇ ਸਿੰਘ ਤਾਂ ਅਸੀਂ ਛੱਡੇ ਹੀ ਨਹੀਂ, ਉਹਨਾਂ ਨੂੰ ਤਾਂ ਇਹ ਸੋਚ ਸੀ, ਏਦਾਂ ਦੀ ਬਿਰਤੀ ਸੀ ਉਹਨਾਂ ਅੰਦਰ, ਇਹ ਕਿੱਥੋਂ ਆ ਜਾਣਗੇ। ਪਰ ਸਿੰਘ ਉੱਥੇ ਜਾ ਪਹੁੰਚੇ, ਤੁਰਕ ਸੋਚਦੇ ਨੇ ਕਿ ਕੋਈ ਸਿਪਾਹੀ ਲੰਘੇ ਜਾ ਰਹੇ ਨੇ, ਤੁਰਕਾਂ ਨੂੰ ਇਹ ਨਹੀਂ ਪਤਾ ਵੀ ਕੌਣ ਨੇ, ਮੁੰਡਾਸੇ ਮਾਰੇ ਹੋਏ ਸਿੰਘਾਂ ਨੇ, ਤੇ ਕਹਿੰਦੇ ਸੋਚਦੇ ਨੇ ਵੀ ਸ਼ਾਇਦ ਕੋਈ ਸਿਪਾਹੀ ਲੰਘੇ ਜਾ ਰਹੇ ਨੇ।
ਮਾਲ ਲਿਆਏ ਕਰ ਉਗਰਾਈ,
ਕਿਸੇ ਨੇ ਸੋਚਿਆ ਵੀ ਸ਼ਾਇਦ ਮਾਲ ਉਗਰਾ ਕੇ ਲਿਆਏ ਹੋਣੇ ਨੇ, ਕੋਈ ਰੁਪਈਏ ਪੈਸੇ ਉਗਰਾ ਕੇ ਲਿਆਏ ਹੋਣਗੇ ਤੇ ਸਾਡੇ ਮੱਸੇ ਰੰਗੜ ਨੂੰ ਦਿੰਦੇ ਦੇਣ ਲਈ ਜਾ ਰਹੇ ਹੋਣਗੇ।
ਕਿਛ ਬਾਜੇ ਕਿਛ ਗਾਜੇ ਪਰੇ,
ਉੱਤੇ ਕੁਝ ਬਾਜਿਆਂ ਗਾਜਿਆਂ ਦਾ ਵੀ ਰੌਲਾ ਪਿਆ ਹੋਇਆ, ਰਾਗ ਰੰਗ ਦੇ ਵਿੱਚ ਮਸਤ ਹੋਏ ਫਿਰਦੇ ਸਨ।
ਦੇਖੇ ਬੋ ਨਟਨੀ ਖਰੇ,
ਨਟਨੀ ਨੱਚ ਰਹੀ ਸੀ ਵੇਸ਼ਿਆ, ਬਹੁਤੇ ਉਹਦੇ ਨਾਚ ਦੇ ਵਿੱਚ ਮਸਤ ਹੋਏ ਬੈਠੇ ਸਨ, ਭੁੱਲੇ ਹੋਏ ਬੈਠੇ ਸਨ।
ਸਿੰਘਨ ਕੋ ਤੈ ਲੱਗ ਗਏ ਉਹ ਦਾਵ,
ਦਾਅ ਲੱਗ ਗਿਆ ਸਿੰਘਾਂ ਦਾ, ਦਾਅ ਉਸ ਵੇਲੇ ਇਹੋ ਜਿਹਾ ਲੱਗਾ।
ਸਿੰਘਨ ਸ਼ਿਤਾਬੀ ਚੱਕਿਓ ਪਾਰ,
ਕਾਹਲੀ ਕਾਹਲੀ ਨਾਲ ਸਿੰਘਾਂ ਨੇ ਪੈਰ ਪੁੱਟੇ, ਜਿਹੜਾ ਪੁੱਲ ਜਾਂਦਾ ਦਰਬਾਰ ਦਾ ਉਹਦੇ ਉੱਤੇ ਚਲਦਿਆਂ ਚਲਦਿਆਂ ਕਾਹਲੀ ਕਾਹਲੀ ਨਾਲ ਦਰਬਾਰ ਤੱਕ ਆਏ ਹਨ।
ਸਤਿਗੁਰ ਆਪਣੋ ਕਾਜ ਸਵਾਰੇ,
ਮਨ ਹੀ ਮਨ ਧਿਆਉਣਾ ਕਰ ਰਹੇ ਨੇ, ਸਤਿਗੁਰੂ ਆਪਣਾ ਕਾਰਜ ਆਪ ਸਵਾਰ ਲਿਆ, ਜੇ ਕਾਰਜ ਤੁਹਾਡਾ ਹੈ ਅਸੀਂ ਨਹੀਂ ਕੁਝ ਕਰਨ ਜੋਗੇ, ਇਹ ਕਾਰਜ ਤੁਸੀਂ ਆਪਣਾ ਆਪ ਸਵਾਰ ਲਿਆ ਜੇ।
ਓਏ ਕਰ ਦੀਨੇ ਦਿਸ਼ਟ ਅੰਧਾਰੇ,
ਦੇਖੋ ਮਹਾਰਾਜ ਜੀ ਦੀ ਕਲਾ ਇਹੋ ਜਿਹੀ ਵਰਤੀ, ਸਾਰੇ ਤੁਰਕਨ ਨਹੀਂ ਹੋ ਗਏ, ਉਹਨਾਂ ਨੂੰ ਨਜ਼ਰ ਹੀ ਨਹੀਂ ਆ ਰਹੇ, ਦੋ ਸਿੰਘ ਆ ਰਹੇ ਨੇ ਸ਼ਸਤਰਧਾਰੀ, ਉਹਨਾਂ ਨੂੰ ਨਜ਼ਰ ਨਹੀਂ ਆ ਰਹੇ।
ਦੋਹਰਾ ਦੋ ਸਿੰਘ ਤੈ ਜਾ ਪੁਜੇ, ਜੈ ਬਾਜੇ ਮਿਰਦੰਗ,
ਦੋਵੇਂ ਸਿੰਘ ਉਸ ਦਰਬਾਰ ਵਿਚ ਸ੍ਰੀ ਹਰਿਮੰਦਰ ਸਾਹਿਬ ਚ ਆ ਪਹੁੰਚੇ, ਜਿੱਥੇ ਗਵਈਏ ਬੈਠੇ ਹੋਏ, ਜਿੱਥੇ ਪਹਿਲਾਂ ਕੀਰਤਨ ਹੁੰਦਾ ਸੀ, ਉੱਥੇ ਉਹ ਪਾਪੀ ਰਾਗ ਰੰਗ ਵਿਚ ਮਸਤ ਹੋਏ ਮਿਰਦੰਗ ਵਜਾਉਂਦੇ ਤੇ ਗੰਦੇ ਗੀਤ ਗਾ ਰਹੇ ਨੇ।
ਕੱਢ ਸਿਰੋਈ ਸਿਰ ਦਈ ਮੱਸੇ ਕੇ ਨਿਰਸੰਕ,
ਸਰਦਾਰ ਮਹਤਾਬ ਸਿੰਘ ਨੇ ਵੇਖਿਆ ਇੱਕ ਪਾਸੇ ਗੱਦੀ ਲਾਈ ਬੈਠਾ ਮੱਸਾ ਰੰਗੜ, ਹੁੱਕਾ ਪੀ ਰਿਹਾ, ਨਸ਼ੇ ਦੇ ਵਿੱਚ ਧੁੱਤ ਹੈ, ਰਾਗ ਰੰਗ ਵਿੱਚ ਮਸਤ ਹੈ, ਵੇਖਦਿਆਂ ਅੱਗ ਲੱਗ ਗਈ ਮਹਤਾਬ ਸਿੰਘ ਨੂੰ, ਜਾਂਦਿਆਂ ਆਪਣੇ ਹਥਿਆਰ ਨੂੰ ਬੁੱਕਲ ਦੇ ਵਿੱਚੋਂ ਕੱਢਿਆ, ਸੜਕ ਦੇ ਕੇ ਮਿਆਨ ਚੋਂ ਤੇਗ ਕੱਢੀ, ਸਤਿ ਸ੍ਰੀ ਅਕਾਲ ਕਹਿ ਕੇ ਮੱਸੇ ਰੰਗੜ ਦੇ ਸਿਰ ਉੱਤੇ ਤੇਗ ਦਾ ਵਾਰ ਕੀਤਾ ਔਰ ਪਾਪੀ ਦਾ ਸਿਰ ਲਾ ਕੇ ਨਾਲ ਹੀ ਜ਼ਮੀਨ ਤੇ ਸੁੱਟ ਦਿੱਤਾ।
ਜੋ ਪਈ ਮੱਸੇ ਕੋ ਇਮਸੀ ਸੇ ਉਤਾਰਿਓ,
ਇਹ ਖਾਲਸੇ ਦੀ ਸੂਰਮਤਾਈ ਦੇ ਲੱਛਣ, ਇਹ ਸੂਰਮਿਆਂ ਦਾ ਪੰਥ ਹੈ, ਇਹ ਦਲੇਰਾਂ ਦਾ ਮਰਦਾਂ ਦਾ ਪੰਥ ਹੈ, ਇਹੋ ਜਿਹਾ ਸੂਰਮਿਆਂ ਦਾ ਪੰਥ ਜਦੋਂ ਪਾਪੀ ਮੱਸੇ ਰੰਗੜ ਦਾ ਸਿਰ ਏਦਾਂ ਵੱਢਿਆ ਕਹਿੰਦੇ ਏਦਾਂ ਵੱਢ ਕੇ ਥੱਲੇ ਸੁੱਟਿਆ
ਜਨ ਕਰ ਵੇਲੋਂ ਕੱਦੂਆ ਟਾਰਿਓ
ਕਹਿੰਦੇ ਜਿਵੇਂ ਕਿਸੇ ਵੇਲ ਨਾਲੋਂ ਕੱਦੂ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ ਹੋਵੇ
ਉੱਤੇ ਸੋ ਜੇਵਰ ਤਾਂ ਕੇ ਦੁਆਰੇ
ਫਿਰ ਵੱਢ ਕੇ ਥੱਲੇ ਸੁੱਟ ਦਿੱਤਾ ਤੇ ਜਿਹੜੇ ਉਹਦੇ ਗਲ ਚ ਜੇਵਰ ਪਾਏ ਹੋਏ ਸੀ ਉਹਦੇ ਬੜੇ ਬੜੇ ਕੀਮਤੀ ਹਾਰ ਪਾਏ ਹੋਏ ਸਨ
ਦੂਜੇ ਸਿੰਘ ਸੋ ਲਿਓ ਉਤਾਰੇ
ਭਾਈ ਸੁੱਖਾ ਸਿੰਘ ਨੇ ਉਹ ਵੀ ਕਬਜ਼ੇ ਕਰ ਲਏ ਆਖਿਆ ਵੀ ਲੁੱਟ ਮਾਰ ਕਰਕੇ ਲੈ ਚੱਲੀਏ ਪਾਪੀਆਂ ਕੋਲੋਂ ਕਹਿੰਦੇ ਉਹ ਲੁੱਟ ਮਾਰ ਕਰਕੇ ਲੈ ਲਏ
ਤੋਲੋ ਸ਼ੋਰ ਪਿਓ ਅਤ ਭਾਰੀ
ਲਾਗੇ ਭਾਈ ਸਾਹਿਬ ਨੇ ਵੇਖਿਆ ਵੀ ਵੇਸ਼ਿਆ ਨੱਚ ਰਹੀ ਉਹ ਪਾਪੀ ਦੀ ਧੌਣ ਤੇ ਉਹਦੀ ਤੇ ਵੀ ਤੇਗ ਚਲਾਈ ਉਹਨੂੰ ਵੀ ਕੱਟ ਦਿੱਤਾ ਪੰਜ ਚਾਰ ਹੋਰ ਝਟਕਾਏ ਮੱਸੇ ਰੰਗੜ ਦਾ ਸਿਰ ਚੁੱਕਿਆ ਉੱਥੋਂ ਵੱਢਿਆ ਹੋਇਆ ਔਰ ਚੁੱਕ ਕੇ ਉੱਥੇ ਰੌਲੇ ਦੇ ਵਿੱਚ ਹੀ ਹਫੜਾ ਦਫੜੀ ਵਿੱਚ ਹੀ ਵਾਪਸ ਮੁੜੇ ਨੇ
ਫਿਰ ਘੋੜਨ ਚੜ ਕਰੀ ਸਵਾਰੀ
ਬਾਹਰ ਲਾਚੀ ਬੇਰੀ ਕੋਲ ਘੋੜੇ ਬੱਧੇ ਸੀ ਨੇਜੇ ਆਪਣੇ ਚੁੱਕੇ ਇੱਕ ਨੇਜੇ ਤੇ ਮੱਸੇ ਰੰਗੜ ਦਾ ਸਿਰ ਟੰਗ ਲਿਆ ਆਪਣੀ ਸੂਰ ਵੀਰਤਾ ਦੀ ਨਿਸ਼ਾਨੀ ਵਿਖਾਉਣ ਵਾਸਤੇ ਮਲੇਛੋ ਆ ਲੈ ਚੱਲਿਆ ਤੁਹਾਡੇ ਜਰਨੈਲ ਦਾ ਸਿਰ ਵੱਢ ਕੇ ਤੁਹਾਡੇ ਚ ਕਿਸੇ ਚ ਤਾਕਤ ਹੈ ਰੋਕਣ ਦੀ ਤਾਂ ਰੋਕ ਲਓ
ਛੇੜ ਸੋ ਘੋੜੇ ਰਲ ਗਏ ਚੱਲ
ਇਹੋ ਜਿਹੇ ਘੋੜੇ ਛੇੜੇ ਕਿ ਸਿੰਘ ਮੱਸੇ ਰੰਗੜ ਦਾ ਸਿਰ ਟੰਗ ਕੇ ਨੇਜੇ ਦੇ ਉੱਤੇ ਜੰਗਲਾਂ ਵਿਚ ਜਾ ਰਲੇ ਤੁਰਕ ਲੱਭਦੇ ਹੀ ਰਹਿ ਗਏ ਕਿਧਰੋਂ ਆਏ ਸੀ ਹਵਾ ਵਾਂਗੂ ਹਨੇਰੀ ਵਾਂਗੂ ਕਿੱਧਰ ਚੱਲ ਕੇ ਗੁਪਤ ਹੋ ਗਏ
ਇਸ ਬਿਦ ਭਾਈ ਮੱਸੇ ਕੀ ਗੱਲ
ਜੀ ਇਸ ਤਰ੍ਹਾਂ ਇਹਨਾਂ ਦੋਨਾਂ ਸੂਰਮਿਆਂ ਨੇ ਪਾਪੀ ਮੱਸੇ ਰੰਗੜ ਨੂੰ ਮਾਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਹੁੰਦੀ ਬੇਅਦਬੀ ਦਾ ਬਦਲਾ ਲੈ ਲਿਆ ਔਰ ਆਉਣ ਵਾਲੇ ਸਮੇਂ ਵਾਸਤੇ ਸਿੰਘਾਂ ਨੂੰ ਪੂਰਨੇ ਪਾ ਦਿੱਤੇ ਕਿ ਜੇ ਮੁੜ ਕੇ ਵੀ ਸ੍ਰੀ ਦਰਬਾਰ ਸਾਹਿਬ ਵੱਲ ਕੋਈ ਕੈੜੀ ਅੱਖ ਕਰਕੇ ਵੇਖੇ ਤੇ ਉਹਦੀ ਹਾਲਤ ਤੇ ਮੱਸੇ ਰੰਗੜ ਵਾਲੀ ਕਰਨੀ ਹੈ
ਕਿਤਕ ਦੇਰ ਕਰ ਰੋਲਾ ਪਇਓ
ਔਰ ਇਸੇ ਤਰ੍ਹਾਂ ਇਕਦਮ ਤਰਥੱਲੀ ਮੱਚ ਗਈ ਰੋਲਾ ਮੱਚ ਗਿਆ ਉਹ ਹੱਕੇ ਬੱਕੇ ਹੋ ਗਏ ਸਮਝ ਨਹੀਂ ਆ ਰਹੀ ਤੁਰਕਾਂ ਨੂੰ ਕੀ ਹੋ ਗਿਆ
ਸਿਖਰ ਦੁਪਹਿਰੀ ਸੁਨਤ ਕਿਛ ਦਇਓ
ਸਿਖਰ ਦੁਪਹਿਰ ਸੀ ਕਈ ਸੁੱਤੇ ਪਏ ਇਕਦਮ ਹਵੜਾ ਕੇ ਉੱਠੇ ਸੁੱਤਾ ਪਿਆ ਜਦੋਂ ਬੰਦਾ ਇਕਦਮ ਉੱਠਦਾ ਉਹਨੂੰ ਓਦਾਂ ਹੀ ਨਹੀਂ ਸੋਝੀ ਹੁੰਦੀ ਕਿ ਕੀ ਹੋ ਗਿਆ
ਥੀ ਪਹਿਲੋਂ ਕਿਨ ਕਾਠੀ ਨਾ ਪਾਈ
ਹੁਣ ਉਹਨਾਂ ਤੁਰਕਾਂ ਵਿੱਚੋਂ ਕਿਸੇ ਨੇ ਘੋੜੇ ਤੇ ਕਾਠੀ ਨਹੀਂ ਸੀ ਪਾਈ ਹੋਈ ਆਰਾਮ ਕਰ ਰਹੇ ਸੀ ਮਸਤ ਹੋਏ ਵੀ ਸਾਡੇ ਕੋਲ ਕਿਹਨੇ ਆ ਜਾਣਾ ਘੋੜੇ ਵੀ ਏਦਾਂ ਹੀ ਖੜੇ ਹੋਏ ਕਿਸੇ ਘੋੜੇ ਨੂੰ ਲਗਾਮ ਨਹੀਂ ਪਾਈ ਹੋਈ ਕੋਈ ਕਾਠੀ ਨਹੀਂ ਸੀ ਪਾਈ ਹੋਈ
ਉਨ ਮਨ ਚਿੰਤਾ ਥੀ ਨਹੀਂ ਕਾਈ
ਕਿਉਂਕਿ ਉਹਨਾਂ ਤੁਰਕਾਂ ਦੇ ਮਨ ਚ ਕੋਈ ਚਿੰਤਾ ਨਹੀਂ ਸੀ ਕੋਈ ਫਿਕਰ ਨਹੀਂ ਸੀ ਬੇਫਿਕਰੀ ਵਿਚ ਸਨ
ਰਹਿਤ ਹੁਤੀ ਤੈ ਬੋਤੀ ਫੌਜ
ਤੁਰਕਾਂ ਦੀ ਬਹੁਤ ਜ਼ਿਆਦਾ ਫੌਜ ਇੱਥੇ ਰਹਿੰਦੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
ਰਹੇ ਬੋਤ ਗਾਫਲ ਕਰ ਮੋਜ
ਬੜੀ ਗਫਲਤ ਵਿਚ ਰਾਗ ਰੰਗ ਵਿਚ ਮਸਤ ਰਹਿੰਦੇ ਅੰਮ੍ਰਿਤਸਰ ਸਾਹਿਬ ਦੇ ਵਿਚ ਕਹਿੰਦੇ ਇੱਥੇ ਕਹਿੰਦੇ ਆ ਜਾਣਾ ਕੌਣ ਆ ਸਕਦਾ ਇੱਥੇ
ਅਲਸਾਨੇ ਦੁਪਹਿਰੇ ਮਾਏ
ਇੱਕ ਦੁਪਹਿਰ ਦਾ ਸਮਾਂ ਓਦਾਂ ਹੀ ਆਲਸ ਜੇ ਪਏ ਹੋਏ ਇੱਕ ਕੱਚਾ ਜਿਹਾ ਮੌਸਮ ਹੁੰਦਾ ਭਾਦਰੋਂ ਦਾ ਉਹ ਆਲਸ ਦੇ ਵਿਚ ਅਲਸਾਏ ਜੇ ਹੋਏ ਫਿਰਦੇ ਨੇ
ਨੀਂਦ ਦਬਾਏ ਫਿਰੈ ਤਹਾਏ
ਔਰ ਨੀਂਦ ਨੇ ਦਬਾਏ ਹੋਏ ਕਈ ਦੱਬੇ ਹੋਏ ਤੇ ਏਦਾਂ ਉਹ ਜਿਹੜੇ ਤੁਰੇ ਵੀ ਫਿਰਦੇ ਸੀ ਨਾ ਉਹ ਵੀ ਨੀਂਦ ਦੇ ਨਾਲ ਦੱਬੇ ਹੋਏ ਅੱਖਾਂ ਉਹਨਾਂ ਦੀਆਂ ਭਰੀਆਂ ਹੋਈਆਂ ਸਨ
ਦੋਹਰਾ ਕਾਠੀ ਪਾਏ ਹਥਿਆਰ ਲੈ ਤੋਲੇ ਸਿੰਘ ਗਏ ਦੂਰ
ਘੋੜੇ ਤੇ ਕਾਠੀਆਂ ਸਿੰਘਾਂ ਦੇ ਪਾਈਆਂ ਹੋਈਆਂ ਸਨ ਤਿਆਰ ਖੜੇ ਸੀ ਆਪਣੇ ਨੇਜੇ ਬਰਛੇ ਚੁੱਕੇ ਘੋੜਿਆਂ ਤੇ ਬਹਿ ਕੇ ਹਰਨ ਭਰਨ ਹੋ ਗਏ ਵੇਖਦਿਆਂ ਵੇਖਦਿਆਂ ਸਿੰਘ ਦੂਰ ਚਲੇ ਗਏ
ਮਾਰਿਓ ਸੋਨ ਫੌਜਦਾਰ ਕੋ ਹਾਰੇ ਦੁਖੀ ਵਿਸੂਰ
ਅੱਗੇ ਵੇਖਿਆ ਭੱਜ ਭੱਜ ਕੇ ਜਾਂਦੇ ਦਰਬਾਰ ਵਿਚ ਜਿੱਥੇ ਮੱਸੇ ਰੰਗੜ ਦਾ ਧੜ ਪਿਆ ਸਿਰ ਹੈ ਹੀ ਨਹੀਂ ਸਿਰ ਤੋਂ ਵੀ ਹੋਣਾ ਹੀ ਉੱਥੇ ਧੜ ਜ਼ਮੀਨ ਤੇ ਪਿਆ ਹੋਇਆ ਵੇਖ ਵੇਖ ਕੇ ਝੂਰਦੇ ਨੇ ਕਿ ਸਾਡੇ ਸਰਦਾਰ ਨੂੰ ਸਾਡੇ ਫੌਜਦਾਰ ਨੂੰ ਮਾਰ ਕੇ ਚਲੇ ਗਏ ਨੇ
ਜੋ ਪਈ ਜੈ ਜੈ ਕਾਰ ਸਿੱਖਨ ਮਨ ਪਇਓ ਦੁਸ਼ਟਨ ਮਨ ਬਹੁਤ ਦੁੱਖ ਸੰਤਿਓ।
ਜੈ ਜੈਕਾਰ ਸਿੱਖਾਂ ਦੇ ਵਿਚ ਹੋ ਰਹੀ ਹੈ, ਇਧਰ ਸਿੱਖਾਂ ਦੇ ਹਿਰਦਿਆਂ ਵਿਚ ਵਧਾਈਆਂ ਵੱਜ ਰਹੀਆਂ ਨੇ, ਔਰ ਦੁਸ਼ਟਾਂ ਦੇ ਮਨ ਦੁੱਖ ਦੇ ਨਾਲ ਦੁਖੀ ਹੋ ਰਹੇ ਨੇ।
ਮੱਸੇ ਕੋ ਜੋ ਹੋ ਤੋ ਪਰਵਾਰ,
ਮੱਸੇ ਰੰਗੜ ਦਾ ਜਿਹੜਾ ਟੱਬਰ ਸੀ ਮੰਡਿਆਲੇ ਦਾ, ਉਹਨਾਂ ਵੇਖਿਆ ਸਾਡਾ ਮੱਸਾ ਰੰਗੜ, ਸਾਡਾ ਬਾਪੂ ਮਾਰਿਆ ਗਿਆ, ਉਹਦੀ ਜਿਹੜੀ ਔਲਾਦ ਸੀ, ਉਹਦਾ ਜਿਹੜਾ ਪਰਿਵਾਰ ਸੀ, ਭਰਾ ਬੰਧੂ ਸਨ, ਉਹ ਲਾਹੌਰ ਜਾ ਪਹੁੰਚੇ ਖਾਨ ਬਹਾਦਰ ਜਕਰੀਏ ਦੀ ਕਚਹਿਰੀ ਵਿਚ।
ਲਾਹੌਰ ਜਾਏ ਤਿੰਨ ਕਰੀ ਪੁਕਾਰ,
ਲਾਹੌਰ ਜਾ ਕੇ ਜਕਰੀਏ ਦੇ ਕੋਲ ਉਹਨਾਂ ਨੇ ਪੁਕਾਰ ਕੀਤੀ, ਰੋ ਰੋ ਕੇ ਆਪਣੇ ਸਿਰੋਂ ਪੱਗ ਲਾ ਲਈ ਮੱਸੇ ਰੰਗੜ ਦੇ ਪੁੱਤਰ ਨੇ। ਕਹਿੰਦਾ ਮੇਰੇ ਸਿਰ ਤਾਂ ਅੱਜ ਲਾਵਾਂ ਹੋ ਗਿਆ, ਮੈਂ ਤਾਂ ਸਿਰੋਂ ਨੰਗਾ ਹੋ ਗਿਆ, ਮੇਰਾ ਤਾਂ ਕੋਈ ਵਾਲੀ ਵਾਰਸ ਨਹੀਂ ਰਿਹਾ।
ਹਮਰੇ ਖੂਨੀ ਪਕੜ ਮੰਗਵਾਵੋ,
ਨਹੀਂ ਤਾਂ ਜਿਨ੍ਹਾਂ ਨੇ ਸਾਡੇ ਪਿਓ ਨੂੰ ਮਾਰਿਆ, ਸਾਡੇ ਸੰਬੰਧੀ ਨੂੰ ਮਾਰਿਆ, ਉਹਨਾਂ ਨੂੰ ਖੂਨੀਆਂ ਨੂੰ ਪਕੜ ਕੇ ਮੰਗਾਓ, ਉਹਨਾਂ ਨੂੰ ਸਜ਼ਾ ਦੇਵੋ।
ਟੁੱਕ ਟੁੱਕ ਕਰ ਤਿੰਨ ਕੋ ਕਟਵਾਵੋ,
ਔਰ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਮਰਵਾ ਦਿਓ।
ਨਹੀਂ ਤਾਂ ਹਮ ਜਾਵਾਂਗੇ ਦਿੱਲੀ।
ਸੂਬੇ ਲਾਹੌਰ ਨੂੰ ਕਹਿੰਦੇ ਜੇ ਤੂੰ ਮਦਦ ਕਰ ਸਕਦਾ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦਿੱਲੀ ਜਾ ਕੇ ਬਾਦਸ਼ਾਹ ਕੋਲ ਰੋਵਾਂਗੇ।
ਕਰੀ ਨਵਾਬੀ ਤੁਮਨੇ ਢਿੱਲੀ,
ਅਸੀਂ ਆਖਾਂਗੇ ਲਾਹੌਰ ਦਾ ਨਵਾਬ ਕੱਖ ਦਾ ਨਹੀਂ, ਢਿੱਲੀ ਨਵਾਬੀ ਕਰ ਰਿਹਾ, ਉਹਦੀ ਕਾਰਗੁਜ਼ਾਰੀ ਠੀਕ ਨਹੀਂ, ਤੇਰੀ ਵੀ ਸ਼ਿਕਾਇਤ ਕਰਾਂਗੇ ਜਾ ਕੇ।
ਜਬ ਨਵਾਬ ਨੇ ਯੋ ਸੁਣ ਪਾਇਓ,
ਇਹ ਗੱਲ ਜਦੋਂ ਨਵਾਬ ਨੇ ਸੁਣੀ ਜਕਰੀਏ ਨੇ,
ਸਿੰਘਨ ਮੱਸਾ ਮਾਰ ਗਵਾਇਓ,
ਹੈਰਾਨ ਹੋ ਗਿਆ, ਹੱਕਾ ਬੱਕਾ ਹੋ ਗਿਆ ਕਿ ਸਿੰਘਾਂ ਨੇ ਮੱਸਾ ਰੰਗੜ ਮਾਰ ਦਿੱਤਾ, ਉਹਦਾ ਸਿਰ ਵੱਢ ਕੇ ਹੀ ਲੈ ਗਏ ਨੇ ਨਾਲ, ਸਿਰ ਤੱਕ ਨਹੀਂ ਛੱਡਿਆ ਉੱਥੇ। ਬੜਾ ਹੈਰਾਨ ਹੋਇਆ, ਦੰਗ ਹੋਇਆ।
ਪਰੇ ਗਿਰਜ ਜਿਮ ਸਿੰਘ ਅਸਮਾਨੋ,
ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ, ਕਿੱਧਰੋਂ ਆ ਜਾਂਦੇ ਨੇ, ਕਿੱਧਰੋਂ ਨਿਕਲ ਆਉਂਦੇ ਨੇ, ਪਹਿਲਾਂ ਦਿਸਦੇ ਨੀ, ਅਚਾਨਕ ਹੀ ਪਤਾ ਨੀ ਕਿੱਥੋਂ ਨਿਕਲ ਆਉਂਦੇ ਨੇ, ਜ਼ਮੀਨ ਚੋਂ ਗਾਉਂਦੇ ਨੇ ਜਾਂ ਆਕਾਸ਼ ਵਿੱਚੋਂ ਕਿਸੇ ਗਿੱਧ ਵਾਂਗੂ ਆ ਕੇ ਹਮਲਾ ਬੋਲ ਦਿੰਦੇ ਨੇ।
ਆਵਤ ਜਾਵਤ ਕਿਨੇ ਨਾ ਜਾਣੋ,
ਵੀ ਏਦਾਂ ਉਹਨਾਂ ਨੂੰ ਆਉਂਦਿਆਂ ਵੇਖਿਆ ਨੀ ਕਿਸੇ ਨੇ, ਇੰਨੀ ਫੌਜ ਸੀ ਤੁਰਕਾਂ ਦੀ ਆਲੇ ਦੁਆਲੇ, ਨਾ ਉਹਨਾਂ ਨੂੰ ਜਾਂਦਿਆਂ ਨੂੰ ਕਿਸੇ ਨੇ ਵੇਖਿਆ, ਨਾ ਆਉਂਦਿਆਂ ਨੂੰ ਵੇਖਿਆ, ਉਹ ਭੂਤ ਬਣ ਕੇ ਆਏ ਸੀ ਵੀ ਜਿਹੜੇ ਨਜ਼ਰ ਨਹੀਂ ਸਨ ਆਉਂਦੇ। ਜਕਰੀਆ ਵੀ ਹੈਰਾਨ ਹੋ ਰਿਹਾ,
ਕਿਨੇ ਨਾ ਜਾਣੇ ਵੈ ਕਹਿ ਰਹੇ,
ਕਿਸੇ ਨੂੰ ਪਤਾ ਨਹੀਂ ਰਿਹਾ ਵੀ ਉਹ ਕਿੱਥੇ ਰਹੇ ਸਨ, ਅਚਾਨਕ ਉਹ ਕਿਹੜੇ ਪਿੰਡੋਂ ਨਿਕਲ ਕੇ ਆਏ ਸਨ।
ਕਿਨੇ ਨਾ ਜਾਣੇ ਉਹ ਵੈ ਕਹਾਂ ਗਏ,
ਨਾ ਹੀ ਕਿਸੇ ਨੂੰ ਇਹ ਪਤਾ ਲੱਗਾ ਵੀ ਉਹ ਕਿੱਥੇ ਚਲੇ ਗਏ ਨੇ।
ਐਸੀ ਸੁਣ ਨਵਾਬ ਧਰ ਹਰੀ,
ਇਹ ਸੁਣ ਕੇ ਤਾਂ ਨਵਾਬ ਦਾ ਕਲੇਜਾ ਵੀ ਇੱਕ ਵਾਰੀ ਧੜ ਹਰ ਕੰਬਣ ਲੱਗਾ।
ਮੱਛਲੀ ਜਲ ਬਿਨ ਜਿਮ ਤੜਫਰੀ,
ਏਦਾਂ ਤੜਫਣ ਲੱਗਾ ਇਹਦਾ ਕਲੇਜਾ ਜਿਵੇਂ ਪਾਣੀ ਬਿਨਾਂ ਮੱਛੀ ਤੜਫਦੀ ਹੈ।
ਕਹੇ ਮੰਗਾਵੋ ਪਰਜਾ ਸਾਰੀ,
ਬੁਲਾਓ ਨਾ ਚੌਧਰੀਆਂ ਨਵਾਬਾਂ ਨੂੰ, ਜਿਹੜੇ ਪਿੰਡਾਂ ਦੇ ਲੋਕ ਨੇ, ਪੰਚ ਸਰਪੰਚ ਜਿਨ੍ਹਾਂ ਨੂੰ ਮੈਂ ਕਿਹਾ ਹੋਇਆ ਸੀ ਵੀ ਸਿੰਘ ਕੋਈ ਰਹਿਣ ਨਹੀਂ ਦੇਣਾ, ਉਹਨਾਂ ਨੂੰ ਸੱਦੋ ਕਿ ਸਿੰਘ ਆ ਕਿੱਥੋਂ ਗਏ ਨੇ।
ਗਏ ਜੋ ਹਮਰੇ ਲਿਖ ਦਰਬਾਰੀ,
ਜਿਹੜੇ ਸਾਡੇ ਕੋਲ ਲਿਖ ਕੇ ਗਏ ਸਨ ਇੱਥੇ ਕਿ ਅਸੀਂ ਕੋਈ ਸਿੰਘ ਰਹਿਣ ਨਹੀਂ ਦਿਆਂਗੇ।
ਜਾਂ ਕਰ ਹਮ ਤੇ ਖਾਏ ਜਗੀਰ,
ਸਾਡੇ ਕੋਲ ਇਨਾਮ ਲੈ ਕੇ ਜਾਂਦੇ ਨੇ, ਜਗੀਰਾਂ ਲੈ ਕੇ ਜਾਂਦੇ ਨੇ, ਉਹਨਾਂ ਬੁਲਾਓ ਨਾ ਵੱਡੇ ਵੱਡੇ ਜਗੀਰਦਾਰਾਂ ਨੂੰ।
ਅਬ ਉਨਕੋ ਕਰ ਦਿਓ ਤਗੀਰ,
ਬੁਲਾਓ ਉਹਨਾਂ ਨੂੰ, ਮੈਂ ਹੁਣੇ ਤਗੀਰ ਕਰਦਾ ਹਾਂ, ਉਹਨਾਂ ਦੀ ਹਦਾਇਤ ਕਰਦਾ, ਉਹਨਾਂ ਨੂੰ ਦੱਸਦਾ ਹਾਂ।
ਨਿਰੰਜਨੀਆ ਹਰ ਭਗਤ ਬੁਲਾਇਆ,
ਇਹਨੇ ਹਰ ਭਗਤ ਨਿਰੰਜਨੀਏ ਨੂੰ ਸੱਦਿਆ ਕਿ ਤੂੰ ਕਹਿੰਦਾ ਸੀ ਮੈਂ ਸਿੱਖ ਨਹੀਂ ਛੱਡਿਆ, ਕੋਈ ਇਹ ਕਿੱਥੋਂ ਆ ਗਏ ਨੇ ਤੇਰੇ ਜਵਾਈ।
ਕਰਮਾ ਚੀਨਾ ਸਾਥੇ ਆਇਆ,
ਕਰਮਾ ਚੀਨਾ ਵੀ ਆਇਆ, ਉਹ ਵੀ ਕਹਿੰਦਾ ਸੀ ਮੈਂ ਛੱਡਿਆ ਨੀ ਕੋਈ ਸਿੰਘ, ਉਹਨੂੰ ਵੀ ਪੁੱਛਿਆ ਦੱਸ ਇਹ ਕਿੱਥੋਂ ਆ ਗਏ ਜਿਹੜੇ ਮੱਸੇ ਲੰਘਣ ਦਾ ਦਿਨੇ ਦੁਪਹਿਰੀ ਸਿਰ ਵੱਢ ਕੇ ਲੈ ਗਏ ਨੇ।
ਰਾਮ ਰੰਧਾਵਾ ਸਦ ਮੰਗਾਇਆ,
ਰਾਮੇ ਰੰਧਾਵੇ ਦੀ ਵੀ ਕਲਾਸ ਲਾਈ ਇਹਨੇ ਚੰਗੀ ਤਰ੍ਹਾਂ। ਕਹਿੰਦਾ ਤੂੰ ਕਹਿੰਦਾ ਸੀ ਮੇਰੇ ਨਾਂ ਦੀ ਕਹਾਣੀ ਚੱਲਦੀ ਹੈ ਕਿ ਜੇ ਜਾਨ ਬਚਾਉਣੀ ਹੈ ਤੇ ਰਾਮੇ ਕੇ ਦੇਸ਼ ਨਾ ਜਾਈਓ, ਸਿੰਘ ਇਹ ਕਹਿੰਦੇ ਨੇ ਵੀ ਰਾਮੇ ਦੇ ਇਲਾਕੇ ਚ ਨੀ ਜਾਣਾ, ਇਹ ਕਿੱਥੋਂ ਆ ਗਏ ਨੇ।
ਜੋਧ ਨਗਰੀਏ ਨੂੰ ਫੁਰਮਾਇਆ,
ਜੋਧ ਨਗਰੀਆ ਜਿਹੜਾ ਸੀ ਉਹਨੂੰ ਵੀ ਕਿਹਾ,
ਬਿਨ ਬੁਲਾਏ ਮਜੀਠੀਏ ਆਏ,
ਮਜੀਠੇ ਦੇ ਜਿਹੜੇ ਸਰਦਾਰ ਸਨ ਉਹ ਵੀ ਆ ਗਏ ਬਿਨਾਂ ਬੁਲਾਇਆ, ਉਹਨਾਂ ਨੂੰ ਵੀ ਪੁੱਛਦਾ ਹੈ।
ਸੋ ਇਨ ਸਿੰਘਨ ਬਹੁਤ ਅਕਾਏ,
ਉਹ ਲੋਕ ਨੇ ਜਿਨ੍ਹਾਂ ਨੇ ਸਿੰਘਾਂ ਨੂੰ ਬੜਾ ਡਾਢਾ ਦੁੱਖ ਦਿੱਤਾ ਹੋਇਆ ਸੀ।
ਕਹਿ ਲੋ ਸਭ ਹੀ ਲੋਕ ਲਿਖਈਏ,
ਕਿੱਥੇ ਤੱਕ ਇਹਨਾਂ ਪਾਪ ਪਾਪੀ ਲੋਕਾਂ ਦੀ ਗਿਣਤੀ ਕਰਕੇ ਲਿਖੀਏ
ਆਪਣੇ ਗਿਰਦੇ ਸੋ ਗਿਣਈਏ
ਕਹਿੰਦਾ ਮੇਰੇ ਪਿੰਡ ਦੇ ਜਿਹੜੇ ਆਲੇ ਦੁਆਲੇ ਗਿਰਦੇ ਦੇ ਲੋਕ ਸਨ ਇਹ ਸਾਰੇ ਲਾਹੌਰ ਵਿਚ ਬੁਲਾਏ ਗਏ ਇਹਨਾਂ ਨੂੰ ਪੁੱਛਿਆ ਗਿਆ ਜਕਰੀਏ ਵੱਲੋਂ ਦੱਸੋ
ਦੋਹਰਾ ਕਯੋ ਸੋ ਸਬਨ ਬੁਲਾਏ ਕੈ ਪੈਦਾ ਉਸੇ ਕਰੇ ਹੋ
ਸਭ ਨੂੰ ਬੁਲਾ ਕੇ ਕਹਿੰਦਾ ਪੈਦਾ ਕਰੋ ਜਿੱਥੋਂ ਮਰਜ਼ੀ ਉਹ ਦੋਵੇਂ ਬੰਦੇ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਗਏ ਨੇ ਉਹ ਦੋ ਬੰਦੇ ਕੌਣ ਸਨ ਉਹ ਕਿਹੜੇ ਸਨ ਦੋ ਸਿੰਘ ਉਥੋਂ ਉਹਨਾਂ ਨੂੰ ਜਿੱਥੋਂ ਮਰਜ਼ੀ ਪੈਦਾ ਕਰੋ
ਮੱਸਾ ਮਾਰਿਓ ਜਿਨ ਸਿੰਘਨ ਆਨ ਸੋ ਹਮਕੋ ਦੇਓ
ਜਿਨ੍ਹਾਂ ਸਿੰਘਾਂ ਨੇ ਮੱਸਾ ਮਾਰਿਆ ਉਹਨਾਂ ਵਿਚੋਂ ਭਾਵੇਂ ਇਕ ਨੂੰ ਵੀ ਫੜ ਕੇ ਮੇਰੇ ਹਵਾਲੇ ਕਰੋ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਉਹਨੂੰ ਮੇਰੇ ਹਵਾਲੇ ਕਰੋ ਮੈਂ ਵੇਖਾਂ ਉਹ ਕੌਣ ਹੈ ਏਦਾਂ ਆਪਣੇ ਨਾਲ ਦੇ ਜਿੰਨੇ ਦੇ ਮੁਖਬਰ ਨੇ ਉਹਨਾਂ ਨੂੰ ਬੜੇ ਕਰਨੇ ਲਫ਼ਜ਼ਾਂ ਵਿਚ ਕਹਿ ਰਿਹਾ ਕਿ ਲੱਭੋ ਕਿਹੜੇ ਨੇ ਉਹ ਦੋ ਸਿੰਘ ਜਿਹੜੇ ਮੱਸੇ ਰੰਗੜ ਨੂੰ ਮਾਰ ਕੇ ਗਏ ਨੇ ਆਖਿਰਕਾਰ ਚਲੇ ਕਿੱਥੇ ਗਏ ਉਹ ਜ਼ਮੀਨ ਚ ਗਰਕ ਤਾਂ ਨਹੀਂ ਹੋ ਗਏ ਹੋਣਗੇ ਉਹ ਆਕਾਸ਼ ਵਿਚ ਤਾਂ ਨਹੀਂ ਉੱਡ ਗਏ ਹੋਣਗੇ ਹੋਣਗੇ ਤਾਂ ਇਸੇ ਧਰਤੀ ਦੇ ਉੱਤੇ ਹੀ ਜੇ ਧਰਤੀ ਤੇ ਨੇ ਤੇ ਫਿਰ ਉਹਨਾਂ ਨੂੰ ਲੱਭੋ ਉਹਨਾਂ ਨੂੰ ਪਾੜੋ ਇਹਨਾਂ ਵਿਚੋਂ ਹਰ ਭਗਤ ਨਿਰੰਜਨੀਆਂ ਦੱਸ ਰਿਹਾ ਕਹਿੰਦਾ ਜੀ ਮੈਨੂੰ ਪਤਾ ਉਹ ਕੌਣ ਹੈ ਇਹ ਸਰਦਾਰ ਮਹਤਾਬ ਸਿੰਘ ਦਾ ਪਹਿਲਾਂ ਵੀ ਦੋਖੀ ਸੀ ਦੋ ਵਾਰੀ ਇਹਨਾਂ ਨੇ ਮਹਤਾਬ ਸਿੰਘ ਜੀ ਦਾ ਪਿੰਡ ਲੁਟਾਇਆ ਸੀ ਤੂੰ ਇਹ ਦੱਸ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ